ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਨਾਨਕ ਪਾਗ ਪੰਕਜ ਬੰਦਨ ਬਾਤ ਪੰਕਜ ਬੰਦਨ ਸਿਮਰੋਂ ਅੰਗਦ ਦੁਖ ਨਿਕੰਦਨ ਅਮਰਦਾਸ ਗੁਰ ਹਿਰਦੈ ਧਿਆਵੋ ਹਿਰਦੈ ਧਿਆਵੋ ਸ੍ਰੀ ਗੁਰ ਰਾਮਦਾਸ ਗੁਣ ਗਾਵੋ ਸ੍ਰੀ ਅਰਜਨ ਬਿਗਨਨ ਕੇ ਨਾਸਕ ਬਿਗਨਨ ਕੇ ਨਾਸਕ ਹਰ ਗੋਬਿੰਦ ਸੁਭ ਸੁਮਤ ਪ੍ਰਕਾਸ਼ਕ ਸ੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੀ ਤੇਗ ਬਹਾਦਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ ਤਰੋਂ ਤਾਰਾ ਪਰ ਪੁੰਨ ਪੁੰਨ ਸੀਸਾ ਜੀ ਪੁੰਨ ਪੁੰਨ ਸੀਸਾ ਬੰਦੋਂ ਬਾਰ ਬਾਰ ਜਗਦੀਸਾ ਜਿਸਮੈਂ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਘਰ ਅਨੁਰਾਗ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਬਿਕਾਰ ਤਿੰਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਤਾਰ ਏਕੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਬਿਨਾਸਨ ਸੋਏ ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਬਿਨਾਸਨ ਸੋਏ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਜਬ ਪ੍ਰਸੰਨ ਹੋਏ ਦੀਨਨ ਦਾਨੀ ਦੇ ਸੁੱਤ ਤੇਜ ਪੁੰਜ ਬ੍ਰਹਮ ਗਿਆਨੀ ਜਬ ਪ੍ਰਸੰਨ ਹੋਏ ਦੀਨਨ ਦਾਨੀ ਦੇ ਸੁੱਤ ਤੇਜ ਪੁੰਜ ਬ੍ਰਹਮ ਗਿਆਨੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਨਿਵਾਜੀ ਹੋਈ ਗੁਰੂ ਖਾਲਸਾ ਸਾਧ ਸੰਗਤ ਜੀਓ ਵੱਡਿਆਂ ਭਾਗਾਂ ਵਾਲੇ ਹੋ ਸੰਧਿਆ ਦੇ ਵਕਤ ਸਤਿਗੁਰਾਂ ਦੀ ਮੁਬਾਰਕ ਗੋਦ ਵਿੱਚ ਸਜ ਕਰਕੇ ਸੋਦਰ ਰਹਿਰਾਸ ਸਾਹਿਬ ਜੀ ਦੇ ਪਾਠ ਉਸ ਤੋਂ ਉਪਰੰਤ ਆਰਤੀ ਆਰਤਾ ਅਤੇ ਹੋਰ ਰਸ ਭਿੰਨੇ ਸ਼ਬਦਾਂ ਦਾ ਕੀਰਤਨ ਗੁਰਮੁਖਾਂ ਦੀ ਰਸਨਾ ਤੋਂ ਸਰਵਣ ਕਰਕੇ ਆਪ ਜੀ ਨਿਹਾਲ ਹੋ ਰਹੇ ਹੋ ਆਓ ਜੋ ਸਾਧ ਸੰਗਤ ਜੀ ਲੜੀਵਾਰ ਗੁਰੂ ਕੇ ਇਤਿਹਾਸ ਦੀ ਕਥਾ ਚੱਲ ਰਹੀ ਹੈ ਮਨ ਬਿਰਤੀਆਂ ਦੀ ਇਕਾਗਰਤਾ ਸਹਿਤ ਸਰਵਣ ਕਰਨ ਦਾ ਯਤਨ ਕਰੀਏ। ਪਿਛਲਿਆਂ ਦੀਵਾਨਾਂ 'ਚ ਆਪਾਂ ਜੋ ਕਥਾ ਸੁਣ ਚੁੱਕੇ ਹਾਂ, ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜਗਤ ਤਾਰਕ ਨੇ ਜੋ ਆਪ ਜੀ ਸੰਸਾਰ ਦਾ ਭਲਾ ਕਰਦਿਆਂ ਹੋਇਆਂ, ਜਿੱਥੇ ਸਾਧ ਸੰਗਤ ਜੀ ਪ੍ਰਾਗ ਰਾਗ ਹੈ ਇਲਾਹਾਬਾਦ, ਇਸ ਜਗ੍ਹਾ 'ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਪਹੁੰਚੇ ਨੇ। ਤ੍ਰਿਵੇਣੀ ਜਿੱਥੇ ਹੈ ਸਾਧ ਸੰਗਤ, ਉੱਥੇ ਇਸ਼ਨਾਨ ਆਦਿਕ ਕੀਤੇ ਨੇ, ਪੁੰਨ ਦਾਨ ਵੀ ਬਹੁਤ ਕੀਤਾ। ਸੰਗਤਾਂ ਨੂੰ ਪਤਾ ਲੱਗਿਆ, ਇਲਾਕੇ ਦੀਆਂ ਸੰਗਤਾਂ ਜਿਹੜੀਆਂ ਨਾਨਕ ਨਾਮ ਲੇਵਾ ਨੇ, ਚੱਲ ਕੇ ਦਰਸ਼ਨਾਂ ਲਈ ਪਹੁੰਚੀਆਂ ਨੇ, ਭੇਟਾ ਲੈ ਕੇ ਮੱਥਾ ਟੇਕਿਆ ਮਹਾਰਾਜ ਦੇ ਚਰਨਾਂ ਵਿੱਚ ਅਤੇ ਬੜੀ ਨਿਮਰਤਾ ਸਹਿਤ ਬੇਨਤੀ ਕੀਤੀ, ਸੱਚੇ ਪਾਤਸ਼ਾਹ ਸਾਡੇ ਕੋਈ ਪੂਰਬਲੇ ਭਾਗ ਜਾਗੇ ਨੇ, ਆਪ ਜੀ ਤੀਰਥਾਂ 'ਤੇ ਨਹੀਂ ਵਿਚਰਨ ਆਏ ਹੋ। ਤੀਰਥ ਕੀ ਨੇ ਆਪ ਜੀ ਦੇ ਅੱਗੇ ਮਹਾਰਾਜ? ਉਹ ਤਾਂ ਆਪਦੇ ਚਰਨਾਂ ਦੀ ਧੂੜੀ ਨੂੰ ਲੋਚਦੇ ਹਨ, ਉਹਨਾਂ ਨੂੰ ਪਵਿੱਤਰ ਕਰਨ ਵਾਸਤੇ, ਸਾਡੇ ਵਰਗੇ ਗਰੀਬਾਂ ਨੂੰ ਉਧਾਰਨ ਵਾਸਤੇ ਆਪ ਆਏ ਹੋ ਮਹਾਰਾਜ ਸੱਚੇ ਪਾਤਸ਼ਾਹ। ਆਪ ਜੀ ਸਾਡੀ ਬੇਨਤੀ ਪ੍ਰਵਾਨ ਕਰਕੇ ਕੁਝ ਸਮਾਂ ਇੱਥੇ ਅਟਕੋ। ਜਦੋਂ ਬੇਨਤੀਆਂ ਕੀਤੀਆਂ ਮਹਾਰਾਜ ਚਰਨਾਂ 'ਚ, ਹਜ਼ੂਰ ਕਹਿਣ ਲੱਗੇ, ਜੀ ਅਸੀਂ ਤਾਂ ਪੂਰਬ ਵੱਲ ਜਾਣਾ ਹੈ, ਹੋਰ ਅੱਗੇ ਜਾਣਾ ਹੈ, ਪੈਂਡਾ ਹਲੇ ਲੰਬਾ ਹੈ, ਇਸ ਕਰਕੇ ਰੁਕਣ ਦੀ ਤਾਂ ਹੁਣ ਕੋਈ ਗੁੰਜਾਇਸ਼ ਨਹੀਂ ਹੈ। ਪੁਨਾ ਬੇਨਤੀ ਕੀਤੀ ਉਹਨਾਂ ਗੁਰਸਿੱਖਾਂ ਨੇ, ਮਹਾਰਾਜ ਮਸਾਂ 'ਤੇ ਤੁਸੀਂ ਇੱਥੇ ਆਏ ਹੋ, ਭਾਗਾਂ ਨਾਲ ਸਾਨੂੰ ਦਰਸ਼ਨ ਮਿਲੇ ਨੇ ਅਤੇ ਸਾਡੀ ਜ਼ਰੂਰ ਭਾਵਨਾ ਪੂਰੀ ਕਰੋ, ਜ਼ਿਆਦਾ ਸਮਾਂ ਨਹੀਂ ਤਾਂ ਕੁਝ ਸਮਾਂ ਤਾਂ ਮਹਾਰਾਜ ਇੱਥੇ ਅਟਕੋ। ਜਦੋਂ ਬਹੁਤੀ ਭਾਵਨੀ ਸਹਿਤ ਬੇਨਤੀ ਕੀਤੀ, ਸੱਚੇ ਪਾਤਸ਼ਾਹ ਮਹਾਰਾਜ ਜੋ ਪ੍ਰੇਮ ਦੇ ਬੱਸੀਕਾਰ ਹਨ, ਸਤਿਗੁਰੂ ਪ੍ਰੇਮ ਨਾਲ ਬੰਨ੍ਹ ਲਿਆ ਮਹਾਰਾਜ ਨੂੰ, ਉੱਥੇ ਹੀ ਹਵੇਲੀ 'ਚ ਉਤਾਰਾ ਕੀਤਾ, ਸੋਹਣੀ ਸਫਾਈ ਕਰਕੇ, ਮਾਤਾਵਾਂ ਨੇ ਵੀ ਉੱਥੇ ਉਤਾਰਾ ਕੀਤਾ ਹੈ ਅਤੇ ਸਾਧ ਸੰਗਤ ਉਹ ਜਗ੍ਹਾ ਪਵਿੱਤਰ ਜੋ ਹੈ, ਸਤਿਗੁਰੂ ਮਹਾਰਾਜ ਇੱਥੇ ਟਿਕੇ ਹਨ। ਸੋ ਸਤਿਕਾਰਯੋਗ ਗੁਰੂ ਕੇ ਮਾਤਾ ਧੰਨ ਮਾਤਾ ਨਾਨਕੀ ਜੀ ਇੱਕ ਦਿਨ ਮਹਾਰਾਜ ਦੇ ਚਰਨਾਂ 'ਚ ਆ ਕੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਇਹ ਪੁੱਤਰ ਜੀ, ਬੜੇ ਚਿਰ ਤੋਂ ਮੇਰੇ ਮਨ ਵਿੱਚ ਇਹ ਆਸਾ ਸੀ ਕਦੋਂ ਪੂਰੀ ਹੋਣੀ ਹੈ। ਤੁਹਾਡੇ ਪਿਤਾ ਮੀਰੀ ਪੀਰੀ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਨੇ ਇਹ ਮੈਨੂੰ ਇੱਕ ਸਮੇਂ ਬਚਨ ਕੀਤਾ ਸੀ ਕਿ ਜਿਹੜੇ ਤੁਹਾਡੇ ਪੁੱਤਰ ਹਨ ਇਹਨਾਂ ਦੇ ਘਰ ਅੰਦਰ ਬੜੇ ਪ੍ਰਤਾਪਵੰਤ ਸੂਰਬੀਰ ਬਹਾਦਰ ਯੋਧੇ ਪੈਦਾ ਹੋਣਗੇ, ਗੁਰੂ ਨਾਨਕ ਦੀ ਗੱਦੀ ਨੂੰ ਸਾਰੇ ਸੰਸਾਰ ਭਰ ਦੇ 'ਚ ਚਾਰ ਚੰਨ ਲਾਉਣਗੇ। ਜਿਹੜੇ ਬੜੀ ਚਿਰ ਤੋਂ ਮੈਂ ਉਡੀਕ ਰਹੀ ਹਾਂ, ਵੱਡੇ ਗੁਰਾਂ ਦਾ ਬਚਨ ਕਦੇ ਝੂਠਾ ਹੋਇਆ ਨਹੀਂ, ਮੈਂ ਅੱਖੀਂ ਦੇਖਿਆ ਹੈ ਉਹਨਾਂ ਦੇ ਚਰਨਾਂ ਵਿੱਚ ਰਹਿ ਕੇ ਆਪਣੇ ਪਤੀ ਦੇਵ ਦੇ, ਅਤੇ ਇਹ ਜਿਹੜੇ ਭਵਿੱਖ ਬਚਨ ਨੇ ਕਦੋਂ ਪੂਰੇ ਹੋਣਗੇ, ਮੇਰਾ ਸਰੀਰ ਬਿਰਧ ਹੋ ਗਿਆ ਹੈ, ਕਿਰਪਾ ਕਰੋ, ਇਹ ਮੇਰੀ ਹੁਣ ਲਾਲਸਾ ਹੈ, ਉਹ ਸਮਾਂ ਜਲਦੀ ਆਵੇ। ਸੁਣ ਕਰਕੇ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਕਿ ਮਾਤਾ ਜੀ, ਅਕਾਲ ਪੁਰਖ ਵਾਹਿਗੁਰੂ ਦੀ ਮਰਜ਼ੀ ਤੋਂ ਬਾਹਰ ਕੁਛ ਵੀ ਨਹੀਂ ਹੈ, ਜੇ ਗੁਰੂ ਨਾਨਕ ਸਾਹਿਬ ਮਹਾਰਾਜ ਪਾਇਆ ਤਾਂ ਜ਼ਰੂਰ ਤੁਹਾਡੀ ਮਨਸ਼ਾ ਛੇਤੀ ਪੂਰੀ ਹੋਵੇਗੀ, ਅਤੇ ਰਾਤ ਦਿਨ ਅਸੀਂ ਵੀ ਅਰਦਾਸਾਂ ਕਰ ਰਹੇ ਹਾਂ ਉਸ ਅਕਾਲ ਪੁਰਖ ਦੇ ਚਰਨਾਂ 'ਚ ਕਿ ਵਾਹਿਗੁਰੂ ਜੀ ਤੁਸੀਂ ਆਪ ਹੀ ਚੱਲ ਕੇ ਆਓ ਸਾਡੇ ਘਰ ਵਿੱਚ, ਅਤੇ ਜ਼ਰੂਰ ਲਾਲਸਾ ਪੂਰੀ ਹੋਵੇਗੀ ਜਿਵੇਂ ਬਚਨ ਬਿਲਾਸ ਉਹ ਹੋਏ ਨੇ। ਆਓ ਸਾਧ ਸੰਗਤ ਜੀ, ਇਹ ਜੋ ਪਵਿੱਤਰ ਕਥਾ ਜਿਹੜੀ ਹੈ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਅਵਤਾਰ ਦੀ, ਮਨ ਬਿਰਤੀਆਂ ਦੀ ਇਕਾਗਰਤਾ ਨੂੰ ਸੁਣੋ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਜਬ ਪ੍ਰਸੰਨ ਹੋਏ ਦੀਨਨ ਦਾਨੀ,
ਸਾਹਿਬ ਗੁਰੂ ਤੇਗ ਬਹਾਦਰ ਜੀ ਮਹਾਰਾਜ ਕਹਿਣ ਲੱਗੇ, ਜਦੋਂ ਦੀਨਾਂ ਦੇ ਦਿਆਲੂ ਸਤਿਗੁਰੂ ਜਦੋਂ ਦਿਆਲ ਹੋਣਗੇ,
ਤੇ ਸੁਤ ਤੇਜ ਪੁੰਜ ਬ੍ਰਹਮ ਗਿਆਨੀ,
ਤੇ ਸਾਨੂੰ ਪੁੱਤਰ ਦੀ ਦਾਤ ਬਖਸ਼ਣਗੇ, ਤੇ ਮਾਤਾ ਜੀ ਉਹ ਪੁੱਤਰ ਕੋਈ ਆਮ ਨਹੀਂ ਹੋਵੇਗਾ, ਉਹ ਬੜਾ ਪ੍ਰਤਾਪਵੰਤ ਹੋਵੇਗਾ ਤੇ ਪੂਰਨ ਬ੍ਰਹਮ ਗਿਆਨੀ ਹੋਵੇਗਾ।
ਸਮਾਂ ਸਮੀਪ ਪਹੁੰਚੋ ਆਈ,
ਹੁਣ ਬਹੁਤਾ ਦੂਰ ਨਹੀਂ ਰਹਿ ਗਿਆ, ਉਹ ਸਮਾਂ ਨੇੜੇ ਪਹੁੰਚ ਗਿਆ ਹੈ।
ਨਿਤ ਅਰਾਧ ਬੇ ਮੈਂ ਮਤ ਲਾਈ,
ਅਸੀਂ ਵੀ ਨਿਤਾ ਪ੍ਰਤੀ ਉਸ ਅਕਾਲ ਪੁਰਖ ਨੂੰ ਅਰਾਧਣ ਪਿੱਛੇ ਲੱਗੇ ਹਾਂ। ਵਾਹਿਗੁਰੂ ਨੂੰ ਰੋਜ਼ ਅਰਦਾਸ ਬੇਨਤੀ ਅਸੀਂ ਵੀ ਕਰਦੇ ਹਾਂ।
ਦਇਆ ਸਿੰਧ ਕਰ ਦਇਆ ਪਠਾਵੈ,
ਦਇਆ ਦੇ ਜਿਹੜੇ ਸਮੁੰਦਰ ਨੇ ਨਾ ਅਕਾਲ ਪੁਰਖ ਵਾਹਿਗੁਰੂ ਜੀ, ਉਹ ਜ਼ਰੂਰ ਕਿਰਪਾ ਕਰਨਗੇ। ਸਾਨੂੰ ਵਿਸ਼ਵਾਸ ਹੈ, ਭਰੋਸਾ ਹੈ ਤੇ ਉਹ ਵਾਹਿਗੁਰੂ ਜ਼ਰੂਰ ਭੇਜਣਗੇ।
ਆਪਣਾ ਮਨੋਰਥ ਕੋ ਅਬ ਪਾਵੈ,
ਸੋ ਜਿਹੜਾ ਮਨੋਰਥ ਅਸੀਂ ਮਨ ਵਿੱਚ ਕਰ ਰਹੇ ਹਾਂ ਇਹ ਜ਼ਰੂਰ ਪੂਰਾ ਹੋਵੇਗਾ।
ਸੁਣਤ ਪ੍ਰਸੰਨ ਨਾਨਕੀ ਹੋਈ,
ਇਹ ਬਚਨ ਸੁਣ ਕੇ ਸਾਧ ਸੰਗਤ ਜੀ ਸਤਿਗੁਰਾਂ ਦੇ ਸਤਿਕਾਰਯੋਗ ਮਾਤਾ ਨਾਨਕੀ ਬਹੁਤ ਖੁਸ਼ ਹੋਏ ਨੇ, ਪ੍ਰਸੰਨ ਹੋਏ ਹਨ।
ਮਨੋ ਰੰਕ ਲੈ ਨਵ ਨਿਧ ਕੋਈ,
ਕਵੀ ਸੰਤੋਖ ਸਿੰਘ ਜੀ ਕਹਿੰਦੇ ਨੇ ਇੰਨੀ ਖੁਸ਼ੀ ਹੋਈ ਕਿ ਮਾਨੋ ਜਿਸ ਤਰ੍ਹਾਂ ਸਾਧ ਸੰਗਤ ਜੀ ਕੋਈ ਕੰਗਾਲ ਬੰਦਾ ਹੋਵੇ ਨਾ, ਉਹਨੂੰ ਨੌ ਨਿਧੀਆਂ ਮਿਲ ਜਾਣ ਜਿਸ ਤਰ੍ਹਾਂ ਉਹਨੂੰ ਖੁਸ਼ੀ ਹੁੰਦੀ ਹੈ, ਇਵੇਂ ਮਾਤਾ ਨਾਨਕੀ ਜੀ ਨੂੰ ਬਹੁਤ ਅਤਿ ਪ੍ਰਸੰਨਤਾ ਹੋਈ ਹੈ।
ਨਿਜ ਅਨੁਕੂਲ ਪੁੱਤਰ ਕੇ ਬੈਨ,
ਸੋ ਜਿਹੜੇ ਪੁੱਤਰ ਜੀ ਦੇ ਬਚਨ ਨੇ ਭਾਵ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਜਿਹੜੇ ਬਚਨ ਹਨ, ਆਪਣੇ ਅਨੁਸਾਰੀ ਜਾਣੇ ਕਿ ਜੋ ਮੈਂ ਸੋਚ ਰਹੀ ਹੈ, ਜੋ ਮੈਂ ਚਾਹੁੰਦੀ ਹਾਂ, ਇਹਨਾਂ ਨੇ ਵੀ ਬਿਲਕੁਲ ਉਹੀ ਬਚਨ ਜਿਹੜਾ ਹੈ ਆਪਣੀ ਰਸਨਾ ਤੋਂ ਕਹਿ ਦਿੱਤਾ।
ਸੁਣਤ ਲਖੀ ਅਬ ਦੇਖੋ ਨੈਣ,
ਸੁਣ ਕਰਕੇ ਸਾਧ ਸੰਗਤ ਮਨ ਅੰਦਰ ਜਾਣ ਲਿਆ ਕਿ ਹੁਣ ਜ਼ਰੂਰ ਮੈਂ ਇਹਨਾਂ ਅੱਖਾਂ ਦੇ ਨਾਲ ਉਸ ਲਾਲ ਨੂੰ ਦੇਖਾਂਗੀ, ਉਸ ਬਾਲਕ ਨੂੰ ਦੇਖਾਂਗੀ ਜਿਸ ਦੇ ਬਾਬਤ ਮੇਰੇ ਪਤੀ ਦੇਵ ਧੰਨ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਨੇ ਜਿਹੜੇ ਭਵਿੱਖ ਬਚਨ ਕੀਤੇ ਸਨ।
ਉਨ ਸ਼੍ਰੀ ਤੇਗ ਬਹਾਦਰ ਚੰਦ,
ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ, ਚੰਦਰਮੇ ਸਮਾਨ ਹਨ ਸੁੰਦਰ,
ਯੋਗ ਸਾਧਨਾ ਸਹਿਤ ਬਿਲੰਦ,
ਜਿਹੜੇ ਸਾਧ ਸੰਗਤ ਜੀ ਬਹੁਤ ਸਾਧਨਾ ਕਰਦੇ ਨੇ ਵਾਹਿਗੁਰੂ ਦੇ ਵਿੱਚ ਜੁੜੇ ਰਹਿੰਦੇ ਹਨ ਹਰ ਮੌਕੇ,
ਪਰ ਇਸ਼ਨਾਨ ਲਗਾਏ ਸਮਾਧਨ,
ਇਸ਼ਨਾਨ ਕਰਦੇ ਨੇ ਤੇ ਸਮਾਧੀ ਵਿੱਚ ਜੁੜ ਜਾਂਦੇ ਹਨ ਧਿਆਨ ਲਾ ਕੇ,
ਨਿਤ ਪ੍ਰਤ ਸੁੱਤ ਹਿਤ ਕਰੈ ਅਰਾਧਨ,
ਸਾਧ ਸੰਗਤ ਜੀ ਤੇ ਹੁਣ ਅਰਾਧਨ ਕਰਦੇ ਹਨ, ਅਰਦਾਸ ਕਰਦੇ ਨੇ ਵਾਹਿਗੁਰੂ ਦੇ ਚਰਨਾਂ 'ਚ, ਸਾਡੇ ਘਰ ਵਿੱਚ ਹੁਣ ਉਹ ਪੁੱਤਰ ਹੋਵੇ ਤੇ ਵਾਹਿਗੁਰੂ ਆਪ ਚੱਲ ਕੇ ਆਵੇ, ਪਰਮੇਸ਼ਰ ਸਾਡੇ ਘਰ ਵਿੱਚ ਆਵੇ।
ਰਹੇ ਪ੍ਰਯਾਗ ਤ੍ਰਿਬੇਨੀ ਤੀਰ,
ਸਾਧ ਸੰਗਤ ਜੀ ਇਲਾਹਾਬਾਦ ਜਿਹੜਾ ਹੈ ਤੇ ਇਸ ਨਗਰ ਦੇ ਵਿੱਚ ਤੇ ਪ੍ਰਾਗ ਰਾਗ ਜਿੱਥੇ ਹੈ ਨਾ, ਇਸ ਥਾਂ 'ਤੇ ਇਸ ਜਗ੍ਹਾ 'ਤੇ ਪਾਵਨ ਗੁਰਦੁਆਰਾ ਸਾਹਿਬ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਦੇ ਨਾਂ ਉੱਤੇ ਜਿਹੜਾ ਸਾਧ ਸੰਗਤ ਪੱਕੀ ਸੰਗਤ ਗੁਰਦੁਆਰਾ ਹੈ, ਇਸ ਥਾਂ 'ਤੇ ਗੁਰੂ ਸਾਹਿਬ ਜੀ ਕਾਫੀ ਸਮਾਂ ਰੁਕੇ ਸਨ, ਇਸੇ ਥਾਂ 'ਤੇ ਸਾਧ ਸੰਗਤ ਜੀ ਸਾਹਿਬ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਨੇ ਜਿਸ ਵੇਲੇ ਬਹੁਤ ਜਪ ਤਪ ਵੀ ਜਿੱਥੇ ਕੀਤਾ, ਇਤਿਹਾਸ ਵਿੱਚ ਇਹ ਵੀ ਜ਼ਿਕਰ ਆਉਂਦਾ ਹੈ ਕਿ ਮਹਾਰਾਜ ਨੇ ਇੱਥੇ ਸ੍ਰੀ ਅਖੰਡ ਪਾਠ ਸਾਹਿਬ ਵੀ ਕਰਵਾਇਆ ਸੀ। ਉਸ ਵੇਲੇ ਜਿਹੜੀ ਭਾਈ ਬੰਨੋ ਦੀ ਬੀੜ ਹੈ ਸਾਧ ਸੰਗਤ, ਇੱਕ ਤਾਂ ਕਰਤਾਰਪੁਰ ਸਾਹਿਬ ਵਾਲੀ ਜਿਹੜੀ ਬੀੜ ਹੈ, ਜਿਹੜੀ ਪੰਜਵੇਂ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਨੇ ਲਿਖਵਾਈ ਸੀ ਭਾਈ ਗੁਰਦਾਸ ਜੀ ਪਾਸੋਂ, ਜਿਹਦਾ ਸ੍ਰੀ ਹਰਿਮੰਦਰ ਸਾਹਿਬ ਦੇ ਸਾਧ ਸੰਗਤ ਜੀ ਪ੍ਰਕਾਸ਼ ਵੀ ਹੁੰਦਾ ਰਿਹਾ, ਇਹਦਾ ਹੀ ਉਲੱਥਾ ਸੀ ਜਿਹੜਾ ਭਾਈ ਬੰਨੋ ਨੇ ਕੀਤਾ ਸੀ ਅਤੇ ਉਸ ਸਰੂਪ ਤੋਂ ਸ੍ਰੀ ਅਖੰਡ ਪਾਠ ਸਾਹਿਬ ਕਰਵਾਇਆ ਸੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ। ਸ਼ੰਕਾਵਾਦੀ ਕਹਿੰਦੇ ਜੀ ਅਖੰਡ ਪਾਠ ਤਾਂ ਪਹਿਲਾਂ ਕਦੇ ਕੀਤਾ ਹੀ ਨਹੀਂ ਸੀ, ਇਹ ਸਾਹਿਬ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੇ ਕਰਵਾਇਆ ਅਤੇ ਪਾਠ ਕਰਨ ਵਾਲੇ ਵੀ ਬ੍ਰਹਮ ਗਿਆਨੀ ਸੀ ਸਾਰੇ ਹੀ, ਬਾਬਾ ਗੁਰਦਿੱਤਾ ਜੀ, ਬਾਬਾ ਬੁੱਢਾ ਜੀ ਦੀ ਅੰਸ਼ ਵੰਸ਼ ਵਿੱਚੋਂ ਭਾਈ ਮਤੀ ਦਾਸ ਜੀ, ਇਹੋ ਜਿਹੇ ਮਹਾਂਪੁਰਖ ਸੀ ਸਾਧ ਸੰਗਤ ਭਾਈ ਦਿਆਲਾ ਜੀ ਵਰਗੇ ਮਹਾਰਾਜ ਦੇ ਜਿਹੜੇ ਸੰਗੀ ਸਨ, ਉਹਨਾਂ ਨੇ ਇਹ ਸ੍ਰੀ ਅਖੰਡ ਪਾਠ ਸਾਹਿਬ ਕੀਤਾ। ਦੂਸਰੀ ਵਾਰੀ ਤਾਂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਤੋਂ ਦਮਦਮਾ ਸਾਹਿਬ ਸਰੂਪ ਲਿਖਵਾਇਆ ਸੀ, ਉਸ ਵੇਲੇ 25 ਸਿੰਘ ਲਾ ਕੇ ਮਹਾਰਾਜ ਨੇ ਮਰਿਆਦਾ ਦੇ ਅਨੁਸਾਰ ਸ੍ਰੀ ਅਖੰਡ ਪਾਠ ਸਾਹਿਬ ਕਰਵਾਇਆ ਅਤੇ ਇਸ ਵਾਸਤੇ ਸਾਧ ਸੰਗਤ ਇੱਥੇ ਇਹ ਪਾਵਨ ਗੁਰਦੁਆਰਾ ਸਾਹਿਬ ਵੀ ਨਿਸ਼ਾਨੀ ਵਜੋਂ ਮੌਜੂਦ ਹੈ। ਇਹ ਜਿਹੜਾ ਪੱਕੀ ਸੰਗਤ ਗੁਰਦੁਆਰਾ ਸਾਹਿਬ ਹੈ ਇਲਾਹਾਬਾਦ ਦੇ ਵਿੱਚ, ਸਾਧ ਸੰਗਤ ਇੱਥੇ ਗੁਰੂ ਸਾਹਿਬ ਨੇ ਆਰਾਧਨਾ ਕੀਤੀ, ਬਹੁਤ ਸਮਾਂ ਮਹਾਰਾਜ ਨੇ ਇੱਥੇ ਟਿਕੇ ਹਨ।
ਨਿਤ ਆਵਹਿ ਸੰਗਤ ਕੀ ਤੀਰ,
ਨਿਤਾ ਪ੍ਰਤੀ ਸੰਗਤਾਂ ਚੱਲ ਕੇ ਮਹਾਰਾਜ ਦੇ ਚਰਨਾਂ ਵਿੱਚ ਆਉਂਦੀਆਂ ਨੇ।
ਹਿਮ ਸ਼੍ਰੀ ਤੇਗ ਬਹਾਦਰ ਕਥਾ,
ਇਸ ਤਰ੍ਹਾਂ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਦੀ ਜਿਹੜੀ ਕਥਾ ਹੈ।
ਰਹੇ ਪ੍ਰਯਾਗ ਬਖਾਨੀ ਤਥਾ,
ਪ੍ਰਯਾਗਰਾਗ ਗੁਰੂ ਸਾਹਿਬ ਇਲਾਹਾਬਾਦ ਵਿੱਚ ਰਹੇ ਨੇ ਤੇ ਮੈਂ ਉਹ ਤੁਹਾਨੂੰ ਦੱਸਣਾ ਕੀਤੀ। ਕਵੀ ਸੰਤੋਖ ਸਿੰਘ ਕਹਿੰਦੇ ਹਨ,
ਅਬ ਸ਼੍ਰੀ ਗੋਬਿੰਦ ਸਿੰਘ ਕੋ ਆਵਨ,
ਹੁਣ ਜਿਵੇਂ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦਾ ਜਿਵੇਂ ਸ੍ਰਿਸ਼ਟੀ ਤੇ ਆਉਣਾ ਹੋਇਆ, ਜਿਵੇਂ ਉਹ ਮਾਤ ਲੋਕ ਵਿੱਚ ਆਏ ਨੇ।
ਵਰਣਨ ਕਰਹੁ ਸੰਤ ਮਨ ਭਾਵਨ,
ਸੰਤਾਂ ਦੇ ਮਨਾਂ ਨੂੰ ਭਾਉਣ ਵਾਲੀ ਇਹ ਕਥਾ ਹੈ ਸਾਧ ਸੰਗਤ, ਤੇ ਸੰਗਤ ਦੇ ਮਨ ਨੂੰ ਭਾਉਣ ਵਾਲੀ ਇਹ ਕਥਾ, ਇਹ ਮੈਂ ਹੁਣ ਕਵੀ ਸੰਤੋਖ ਸਿੰਘ ਕਹਿੰਦੇ ਦੱਸਦਾ ਹਾਂ।
ਲੈ ਆਗਿਆ ਪ੍ਰਭ ਕੀ ਜਿਮ ਆਏ,
ਜਿਸ ਪ੍ਰਕਾਰ ਅਕਾਲ ਪੁਰਖ ਜੀ ਦੀ ਆਗਿਆ ਲੈ ਕੇ ਤੇ ਸਾਧ ਸੰਗਤ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਇਸ ਧਰਤੀ ਉੱਤੇ ਆਏ ਹਨ।
ਪੂਰਵ ਜਨਮ ਜਥਾ ਤਪ ਪਾਏ,
ਜਿਵੇਂ ਪੂਰਵਲੇ ਜਨਮ ਵਿੱਚ ਆਪ ਜੀ ਨੇ ਬਹੁਤ ਤਪੱਸਿਆ ਕੀਤੀ, ਤਪ ਕੀਤਾ।
ਸੋ ਅਬ ਸੁਣੋ ਕਥਾ ਗੁਣ ਖਾਨੀ,
ਗੁਣਾਂ ਦੀ ਖਾਣ ਉਹ ਜਿਹੜੀ ਕਥਾ ਹੈ ਸੁਣੋ ਪਿਆਰ ਨਾਲ ਸਾਰੇ ਹੀ।
ਸਰੋਤਨ ਕੋ ਮਨ ਬਾਂਛਤ ਦਾਨੀ,
ਕਵੀ ਸੰਤੋਖ ਸਿੰਘ ਕਹਿੰਦੇ ਜਿਹੜੀ ਕਥਾ ਤੇ ਸਰੋਤਿਆਂ ਨੂੰ ਮਨ ਇੱਛਤ ਫਲ ਦੇਣ ਵਾਲੀ ਹੈ। ਜੇ ਕੋਈ ਪਿਆਰ ਨਾਲ ਸ਼ਰਧਾ ਭਾਵਨਾ ਧਾਰ ਕੇ, ਇਹ ਨਹੀਂ ਕਿ ਤਰਕ ਕਰੀ ਜਾਵੇ, ਇਹ ਨਹੀਂ ਕਿ ਸ਼ੰਕਾ ਕਰੀ ਜਾਏ ਜੀ ਪਿਛਲਾ ਜਨਮ ਵੀ ਹੁੰਦਾ ਹੈ, ਇਹ ਮਹਾਰਾਜ ਨੇ ਤਪੱਸਿਆ ਕੀਤੀ, ਕਿਹੜਾ ਹੇਮਕੁੰਟ, ਅਸੀਂ ਤਾਂ ਮੰਨਦੇ ਹੀ ਕੋਈ ਨਹੀਂ ਹੇਮਕੁੰਟ ਨੂੰ। ਇਹੋ ਜਿਹੜੇ ਨਾਸਤਕ ਪੁਰਸ਼ ਹੈ ਸਾਧ ਸੰਗਤ, ਉਹਨਾਂ ਦੇ ਵਾਸਤੇ ਨਹੀਂ ਹੈ ਇਹ ਕਥਾ। ਕਵੀ ਸੰਤੋਖ ਸਿੰਘ ਕਹਿੰਦੇ ਉਹਨਾਂ ਨੂੰ ਬਾਂਸ਼ਤ ਫਲ ਮਿਲਦੇ ਨੇ ਜਿਹੜੇ ਭਾਵਨਾ ਨਾਲ ਸ਼ਰਧਾ ਧਾਰ ਕੇ ਗੁਰੂ ਦੀ ਕਥਾ ਨੂੰ ਸੁਣਦੇ ਨੇ।
ਦੋਹਰਾ ਪੂਰਬ ਤਪਸਾ ਕਰਨ ਕੀ
ਪੂ, ਹਾਂਜੀ
ਕਹੋ ਕਥਾ ਗੁਰਪੂਰ,
ਪੂਰੇ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਦੇ ਪੂਰਬ ਦੇ ਜਨਮ ਦੀ ਜਿਹੜੀ ਕਥਾ ਹੈ ਉਹ ਸੁਣੋ।
ਪੂਰਬ ਕਰ ਹੋ ਅੰਤ ਲੋ ਸ਼੍ਰੀ ਗੁਰੂ ਕੀਰਤਪੁਰ,
ਸਤਿਗੁਰਾਂ ਦੀ ਜਿਸ ਵਿੱਚ ਬਹੁਤ ਕੀਰਤੀ ਹੈ, ਮਹਿਮਾ ਹੈ, ਅਤੇ ਉਹ ਮੈਂ ਪੂਰੀ ਕਥਾ ਪਹਿਲਾਂ ਮੁੱਢ ਤੋਂ ਲੈ ਕੇ ਜਿੱਦਾਂ ਜਿੱਦਾਂ ਹੋਈ ਹੈ, ਮਹਾਰਾਜ ਬੰਦਗੀ ਕੀਤੀ, ਤਪੱਸਿਆ ਕੀਤੀ, ਬਹੁਤ ਸਾਧਨਾ ਕੀਤੀ, ਉਹ ਸਾਰੀ ਜਿਹੜੀ ਕਥਾ ਹੈ ਅੰਤ ਤੱਕ, ਫਿਰ ਜਿਵੇਂ ਜਿਵੇਂ ਮਹਾਰਾਜ ਦਾ ਸੱਚਖੰਡ ਪਿਆਨਾ ਤੱਕ ਹੋਇਆ, ਹਜ਼ੂਰ ਸਾਹਿਬ ਦੀ ਮੁਬਾਰਕ ਧਰਤੀ ਦੇ ਉੱਤੇ ਸਤਿਗੁਰੂ ਮਹਾਰਾਜ ਗੁਰਿਆਈ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੂੰ ਸੌਂਪ ਕੇ ਆਗਿਆ ਪਈ ਅਕਾਲ ਕੀ ਤਵੇ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ ਦੇ ਬਚਨ ਕਹਿ ਕੇ, ਸੋ ਹਜ਼ੂਰ ਜਿਵੇਂ ਸੱਚਖੰਡ ਪਿਆਨਾ ਕੀਤੇ ਹੈ, ਉਹ ਸਾਰੀ ਕਥਾ ਮੁੱਢ ਤੋਂ ਲੈ ਕੇ ਮੈਂ ਦੱਸਣਾ ਕਰਦਾ ਹਾਂ। ਪ੍ਰੇਮੀਓ ਸੁਣੋ,
ਚੌਪਈ ਮੁਨੀ ਬੇਚ ਧਰ ਸ਼੍ਰੀ ਪ੍ਰਭ ਆਪਹੇ,
ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਪੂਰਬਲੀ ਕਥਾ ਹੈ ਸਾਧ ਸੰਗਤ ਇਹ, ਇਸ ਲਈ ਮਹਾਰਾਜ ਨੇ ਮੁਨੀਆਂ ਵਾਲਾ ਰੂਪ ਧਾਰਨ ਕੀਤਾ ਹੋਇਆ, ਤਪੱਸਵੀਆਂ ਵਾਲਾ ਰੂਪ ਧਾਰਨ ਕੀਤਾ ਹੋਇਆ ਹੈ।
ਅਨੇਕ ਪ੍ਰਕਾਰ ਤਪਨ ਕੋ ਤਪ ਹੈ,
ਅਨੇਕ ਪ੍ਰਕਾਰ ਦੇ ਤਪ ਜਿਹੜੇ ਨੇ, ਸਾਧਨਾ ਜਿਹੜੀ ਹੈ ਉਹ ਕਰਦੇ ਹਨ।
ਹੇਮਕੁੰਟ ਪਰਬਤ ਵਿਸਥਾਰਾ,
ਸਾਧ ਸੰਗਤ ਜੀ ਇਹ ਸ੍ਰੀ ਹੇਮਕੁੰਟ ਸਾਹਿਬ ਦਾ ਜਿਹੜਾ ਅਸਥਾਨ ਹੈ ਨਾ, ਉਸ ਜਗ੍ਹਾ ਦੇ ਉੱਤੇ ਇਹ ਤਪੱਸਿਆ ਕੀਤੀ ਹੈ।
ਝਰਨੇ ਝਰੇ ਅਨੇਕ ਪ੍ਰਕਾਰ,
ਅਨੇਕ ਪ੍ਰਕਾਰ ਦੇ ਇੱਥੇ ਝਰਨੇ ਚੱਲਦੇ ਨੇ, ਬਹੁਤ ਸਾਰੀ ਬਰਫ਼ ਢਲਦੀ ਹੈ ਅਤੇ ਨਾਲੇ ਬਣ ਬਣ ਕੇ ਇਹ ਪਾਣੀ ਜਿਹੜਾ ਹੇਠਾਂ ਨੂੰ ਉਤਰਦਾ ਹੈ।
ਨਿਸਬਾਸਰ ਜਿਨ ਮੈਂ ਤੁਨ ਭਾਰੀ,
ਸਾਧ ਸੰਗਤ ਨਿਸਬਾਸਰ ਕਹਿੰਦੇ ਰਾਤ ਦਿਨੇ ਜਿਸ ਦੀ ਆਵਾਜ਼ ਆਉਂਦੀ ਹੈ, ਪਾਣੀ ਚੱਲਦਾ ਹੈ ਨਾ, ਤੁਸੀਂ ਅੱਜ ਵੀ ਅਨੁਭਵ ਕਰੋਗੇ ਜਿਹੜੇ ਗੁਰਮੁਖ ਉੱਥੇ ਦਰਸ਼ਨ ਕਰਨ ਜਾਂਦੇ ਹੈ। ਭਾਵੇਂ ਕਿ ਗੋਬਿੰਦ ਘਾਟ ਹੈ ਜਿਹੜਾ ਥੱਲੇ, ਗੋਬਿੰਦ ਧਾਮ ਜਿਹਨੂੰ ਅਸੀਂ ਕਹਿੰਦੇ ਹਾਂ, ਰਾਤ ਤਾਂ ਸੰਗਤਾਂ ਉੱਥੇ ਹੀ ਰੁਕਦੀਆਂ ਨੇ ਨਾ, ਅਤੇ ਸਾਧ ਸੰਗਤ ਹੇਮਕੁੰਡ ਸਾਹਿਬ ਤਾਂ ਅਗਲੇ ਦਿਨ ਹੀ ਜਾਇਆ ਜਾਂਦਾ ਹੈ ਉੱਥੋਂ, ਅਤੇ ਕਿਧਰੇ ਜਿਹੜੇ ਗੁਰਮੁਖ ਉੱਥੇ ਟਿਕਦੇ ਨੇ, ਕਦੇ ਰਾਤ ਵੇਲੇ ਜਦੋਂ ਬਿਲਕੁਲ ਇਕਾਂਤ ਹੁੰਦਾ, ਸ਼ਾਂਤੀ ਹੁੰਦੀ ਹੈ, ਕਦੇ ਬਾਹਰ ਨਿਕਲ ਕੇ ਧਿਆਨ ਲਾ ਕੇ ਉੱਥੇ ਬੈਠੋ, ਤੁਹਾਨੂੰ ਉਹ ਜਿਹੜੀ ਨਾਦ ਹੈ, ਆਵਾਜ਼ ਹੈ ਪਾਣੀ ਦੇ ਚੱਲਣ ਦੀ, ਉਹ ਕੰਨਾਂ ਦੇ 'ਚ ਗੂੰਜਦੀ ਹੈ, ਉਹ ਸੁਣਾਈ ਦਿੰਦੀ ਹੈ, ਬੜਾ ਰਮਣੀਕ ਮਾਹੌਲ ਹੈ, ਇਉਂ ਜਾਪਦਾ ਜਿਵੇਂ ਸਵਰਗਾਂ 'ਚ ਹੀ ਆ ਕੇ ਬਹਿ ਗਏ ਹੈ। ਕਵੀਰਾਜ ਸੰਤੋਖ ਸਿੰਘ ਕਹਿੰਦੇ ਇਸ ਤਰ੍ਹਾਂ ਦਾ ਉੱਥੇ ਦਾ ਵਾਤਾਵਰਣ ਬੜਾ ਸ਼ੁੱਧ ਹੈ,
ਸੁੰਦਰ ਬਿਮਲ ਪ੍ਰਵਾਹਤ ਬਾਰੀ
ਤੇ ਬਹੁਤ ਸੁੰਦਰ ਚਿੱਟਾ ਜਿਹੜਾ ਪਾਣੀ ਹੈ ਚੱਲਦਾ ਹੈ।
ਕਹੂੰ ਬੇਗ ਸੋ ਚਲਹਿ ਸੋ ਜੋਰ,
ਬਹੁਤ ਬੇਗ ਦੇ ਨਾਲ ਬੜੀ ਤੇਜ਼ੀ ਨਾਲ ਪਾਣੀ ਜਿਹੜਾ ਚੱਲਦਾ ਹੈ।
ਕਹੂੰ ਪਰਮਰਕਾ ਪਰਹਿ ਬਿਲੋਰ
ਤੇ ਸਾਧ ਸੰਗਤ ਜੀ ਤੇ ਬਹੁਤ ਹੀ ਪਾਣੀ ਜਿਹੜਾ ਹੈ ਲਹਿਰਾਂ ਬਣ ਬਣ ਕੇ ਜਿਸ ਤਰ੍ਹਾਂ ਥੱਲੇ ਨੂੰ ਆਉਂਦੀਆਂ ਹਨ।
ਫੜਕ ਸਮਾਨ ਸਵੱਛ ਜਲ ਸੁੰਦਰ,
ਇੰਨਾ ਸਵੱਛ ਹੈ ਜਿਵੇਂ ਫਟਕ ਹੁੰਦੀ ਹੈ ਸਾਧ ਸੰਗਤ ਬਲੌਰ ਬਿਲਕੁਲ ਚਿੱਟੀ, ਇਸ ਤਰ੍ਹਾਂ ਦੀ ਧਾਰੀ ਜਿਹੜੀ ਪਾਣੀ ਦੀ ਹੈ ਨਾ, ਚਿੱਟੀ ਪਾਣੀ ਦੀ ਧਾਰੀ ਤੇ ਬਹੁਤ ਉੱਜਲ ਪਾਣੀ ਜਿਹੜਾ ਚੱਲਦਾ ਬਿਨਾਂ ਮੈਲ ਤੋਂ।
ਨਾਰੇ ਬਹਿ ਮੀਨ ਗਨ ਅੰਦਰ,
ਕਹਿੰਦੇ ਨਾਲੇ ਚੱਲਦੇ ਹਨ ਸੁੰਦਰ ਤੇ ਬਹੁਤ ਸਾਰੇ ਪਾਣੀ ਦੇ ਜੰਤੂ ਵੀ ਵਿੱਚ ਹਨ।
ਕਹੂੰ ਫੇਨ ਉੱਜਲ ਬਿਧ ਰੂਰੰਗ,
ਕਿਤੇ ਕਿਤੇ ਸਾਧ ਸੰਗਤ ਜਦੋਂ ਪਾਣੀ ਥੱਲੇ ਡਿੱਗਦਾ ਹੈ ਤੇ ਝੱਗ ਜੀ ਵੀ ਬਣਦੀ ਹੈ, ਉੱਤੇ ਝੱਗ ਬਣਦੀ ਹੈ ਚਿੱਟੀ ਚਿੱਟੀ ਜੀ ਉਹ ਦਿਖਦੀ ਹੈ।
ਕਿਤ ਸੁਨੀਅਤ ਧੁਨ ਦੂਰ ਹੈ ਦੂਰੰਗ,
ਇਹਦੀ ਧੁਨੀ ਜਿਹੜੀ ਹੈ ਨਾ ਪਾਣੀ ਚੱਲਣ ਦੀ ਦੂਰ ਦੂਰ ਤੱਕ ਆਵਾਜ਼ ਜਿਹੜੀ ਹੈ ਸੁਣਾਈ ਪੈਂਦੀ ਕੰਨਾਂ ਵਿੱਚ।
ਅਨਕ ਧਾਤ ਤਹਾਂ ਚਿਤ੍ਰਿਤ ਗਿਰਵਰ,
ਸਾਧ ਸੰਗਤ ਬਹੁਤ ਸੁੰਦਰ ਸੁੰਦਰ ਪਹਾੜ ਨੇ ਜਿਹੜੇ ਉੱਚੇ ਉੱਚੇ ਬਹੁਤ ਸੋਹਣੇ ਦਿਖਦੇ ਨੇ, ਜਿਵੇਂ ਲੱਗਦਾ ਵੀ ਕਿਸੇ ਚਿੱਤਰਕਾਰ ਨੇ ਇਹ ਚਿੱਤਰਕਾਰੀ ਬਣਾਈ ਹੋਵੇ ਸੋਹਣੀ।
ਪੀਤ ਰਕਤ ਅੰਜਨ ਕੇ ਸੰਸਰ,
ਕਿਧਰੇ ਪੀਲੇ ਰੰਗ ਦਾ ਹੈ ਕਿਧਰੇ ਲਾਲ ਰੰਗ ਦਾ, ਸਿਆਮ ਰੰਗ ਦੇ ਪਹਾੜ ਜਿਹੜੇ ਹਨ ਉੱਚੇ।
ਦੁਰਬਾ ਸਮ ਬੈ ਡੂਰਜ ਜਹਿਬਾ,
ਸਾਧ ਸੰਗਤ ਜੀ ਇਸ ਪ੍ਰਕਾਰ ਦੇ ਨਾਲ ਜਿਵੇਂ ਸੂਰਜ ਦੀ ਲਾਲੀ ਹੁੰਦੀ ਹੈ ਕਦੇ ਪੀਲੇ ਰੰਗ ਦਾ ਹੋ ਜਾਂਦਾ ਹੈ, ਇਵੇਂ ਪਹਾੜਾਂ ਨੂੰ ਦੇਖ ਕੇ ਇਹ ਕਲਪਨਾ ਹੋ ਰਹੀ ਹੈ ਕਵੀ ਸੰਤੋਖ ਸਿੰਘ ਜੀ, ਸਮਝੋ ਉਹ ਨਕਸ਼ਾ ਖਿੱਚ ਰਹੇ ਨੇ ਪੂਰਾ। ਸਾਧ ਸੰਗਤ ਜੀ ਉਹ ਬਹੁਤ ਰਮਣੀਕ ਸਥਾਨ ਹੈ ਤਪੀਆਂ ਦੇ ਵਾਸਤੇ, ਸਾਧਕਾਂ ਦੇ ਵਾਸਤੇ, ਜਪ ਤਪ ਕਰਨ ਵਾਲੇ ਪ੍ਰੇਮਾ ਭਗਤੀ ਕਰਨ ਵਾਲਿਆਂ ਵਾਸਤੇ ਉਹ ਥਾਂ ਹੈ। ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਇਸ ਜਗ੍ਹਾ ਦੀ ਗੱਲ ਆਪਣੇ ਪਾਵਨ ਬਾਣੀ ਦਸਮ ਗ੍ਰੰਥ ਦੇ ਵਿਚਿੱਤਰ ਨਾਟਕ ਵਿੱਚ ਲਿਖੀ ਹੈ। ਅਬ ਮੈਂ ਆਪਣੀ ਕਥਾ ਬਖਾਨੋ, ਤਪ ਸਾਧਤ ਜੇ ਬਿਧ ਮੋਹੇ ਆਨੋ, ਹੇਮਕੁੰਟ ਪਰਬਤ ਹੈ ਜਹਾਂ, ਸਪਤ ਸਿੰਘ ਸੋਭਤ ਹੈ ਤਹਾਂ, ਸਪਤ ਸਿੰਘ ਤਹਿ ਨਾਮ ਕਹਾਵਾ, ਪੰਡ ਰਾਜ ਹੈ ਜੋਗ ਕਮਾਵਾ, ਤੈ ਹਮ ਅਦਕ ਤਪੱਸਿਆ ਸਾਧੀ, ਮਹਾਂਕਾਲ ਕਾਲ ਕਾ ਅਰਾਧੀ। ਅਤੇ ਸਾਧ ਸੰਗਤ ਉੱਥੇ ਮਹਾਰਾਜ ਕਹਿੰਦੇ ਸੀ ਬਹੁਤ ਤਪੱਸਿਆ ਕੀਤੀ ਹੈ, ਬਹੁਤ ਤਪੱਸਿਆ ਕੀਤੀ ਹੈ, ਮਹਾਂਕਾਲ ਜਿਹੜਾ ਹੈ ਨਾ ਕਾਲ ਦਾ ਕਾਲ ਕਰਨ ਵਾਲਾ, ਮਹਾਂਕਾਲ ਇਹ ਕੋਈ ਦੇਵੀ ਦੀ ਅਰਾਧਨਾ ਨਹੀਂ ਕੀਤੀ ਉੱਥੇ, ਸ਼ੰਕਾਵਾਦੀ ਸ਼ੰਕਾ ਪਾਉਣ ਵਾਸਤੇ ਮਨ ਘੜਤ ਗੱਲਾਂ ਕਰਦੇ ਹੈ, ਉਹ ਕਹਿੰਦੇ ਜੀ ਇਹ ਦੇਖੋ ਲਿਖਿਆ ਉੱਥੇ ਦੇਵੀ ਦੀ ਅਰਾਧਨਾ ਕੀਤੀ, ਕਿੱਥੇ ਲਿਖਿਆ ਦੇਵੀ ਦੀ ਅਰਾਧਨਾ ਭਾਈ, ਮਹਾਂਕਾਲ ਕਾਲ ਕਾ, ਕਾਲ ਦਾ ਕਾ ਹੁੰਦਾ ਅੰਤ, ਜਿਹੜਾ ਕਾਲ ਦਾ ਵੀ ਅੰਤ ਕਰ ਦੇ ਮੌਤ ਨੂੰ ਵੀ ਖਤਮ ਕਰ ਦੇਵੇ ਉਹ ਹੈ ਅਕਾਲ, ਅਤੇ ਮਹਾਰਾਜ ਨੇ ਤਾਂ ਅਕਾਲ ਦੀ ਪੂਜਾ ਕੀਤੀ ਹੈ ਨਾ, ਪੂਜਾ ਅਕਾਲ ਕੀ ਅਤੇ ਪਰਚਾ ਸ਼ਬਦ ਦਾ, ਇਹ ਸਾਨੂੰ ਵੀ ਹੁਕਮ ਕੀਤਾ ਮਹਾਰਾਜ ਨੇ, ਆਪੇ ਨਹੀਂ ਕੀਤੀ, ਸਾਨੂੰ ਵੀ ਕਿਹਾ ਵੀ ਤੁਸੀਂ ਵੀ ਕਰੋ ਅਕਾਲ ਦੀ ਪੂਜਾ, ਅਤੇ ਅਸੀਂ ਕਹਿੰਦੇ ਮਹਾਰਾਜ ਚੰਡੀ ਦੀ ਪੂਜਾ ਕੀਤੀ ਜੀ, ਉਹ ਤਾਂ ਜੀ ਦੇਵੀ ਨੂੰ ਮੰਨਦੇ ਹੈ, ਇਹ ਤਾਂ ਗਲਤ ਲਿਖਿਆ ਹੋਇਆ ਹੈ, ਇਸ ਤਰ੍ਹਾਂ ਦੇ ਪ੍ਰਾਪੇ ਕੰਡਾ ਕਰਨ ਵਾਲੇ ਬਹੁਤ ਹੈ। ਸਾਧ ਸੰਗਤ ਹੇਮਕੁੰਡ ਸਾਹਿਬ ਦੀ ਕਥਾ ਲਿਖੀ ਕਦੋਂ ਹੈ, ਇਹਨੂੰ ਪਾਲਿਆ ਕਦੋਂ ਹੈ, ਲੱਭੇ ਨੂੰ ਤਾਂ ਬਾਹਲਾ ਚਿਰ ਨਹੀਂ ਨਾ ਹੋਇਆ, ਜ਼ਿਆਦਾ ਚਿਰ ਨਹੀਂ ਹੋਇਆ, ਮੈਂ ਕਿਤੇ ਪੜ੍ਹਿਆ ਸੀ 1930 ਦਾ ਕੁਝ ਜ਼ਿਕਰ ਕਰਦੇ ਹਨ ਜਦੋਂ ਇਹ ਹੇਮਕੁੰਡ ਸਾਹਿਬ ਲੱਭਿਆ ਸੀ ਫੌਜੀਆਂ ਨੇ। ਸਾਧ ਸੰਗਤ ਲੇਕਿਨ ਇਹ ਕਥਾ ਕਦੋਂ ਦੀ ਲਿਖੀ ਹੋਈ ਹੈ, ਅਤੇ ਕਵੀ ਸੰਤੋਖ ਸਿੰਘ ਵੀ ਲਿਖ ਰਹੇ ਹੈ ਜਿਹੜੇ ਆਪ 18ਵੀਂ ਸਦੀ ਦੇ ਅੰਦਰ ਹੋਏ ਸਨ, ਕਵੀ ਸੰਤੋਖ ਸਿੰਘ ਉਹ ਆਪ ਲਿਖ ਰਹੇ ਨੇ ਇਸ ਤਰ੍ਹਾਂ, ਇਹਦਾ ਮਤਲਬ ਹੈ ਇਹ ਕਥਾ ਪਹਿਲਾਂ ਹੀ ਲਿਖੀ ਗਈ ਹੈ, ਇਹ ਭਾਲਿਆ ਬਾਅਦ ਵਿੱਚ ਹੈ ਅਸਥਾਨ, ਅਤੇ ਇਸ ਲਈ ਇਹ ਕਿਸੇ ਪ੍ਰਕਾਰ ਦਾ ਭੇਦ ਨਹੀਂ, ਕੋਈ ਸ਼ੰਕਾ ਨਹੀਂ, ਇਹ ਜਗ੍ਹਾ ਬਿਲਕੁਲ ਉਸੇ ਤਰ੍ਹਾਂ ਹੈ ਔਰ ਮਹਾਰਾਜ ਨੇ ਬਿਲਕੁਲ ਇੱਦਾਂ ਹੀ ਤਪੱਸਿਆ ਕੀਤੀ ਹੈ ਉੱਥੇ। ਬਹੁਤ ਸਾਰੇ ਨਾਲ ਵੀ ਸਾਧਕ ਲੋਕ ਨੇ ਜਿਹੜੇ, ਉਹਨਾਂ ਦਾ ਵੀ ਜ਼ਿਕਰ ਇਸ ਕਥਾ ਦੇ ਵਿੱਚ ਆਵੇਗਾ, ਜਿਨ੍ਹਾਂ ਨੇ ਨਾਲ ਮਹਾਰਾਜ ਦੇ ਤਪੱਸਿਆ ਕੀਤੀ ਉਸ ਅਸਥਾਨ ਦੇ ਉੱਤੇ, ਅਤੇ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਇਸੇ ਲਈ ਆਪ ਇਹ ਬਾਣੀ 'ਚ ਲਿਖਿਆ ਹੈ, ਹੋਰ ਕਿਸੇ ਗੁਰੂ ਦੀ ਇਹੋ ਜਿਹੀ ਕਥਾ ਨਹੀਂ ਆਉਂਦੀ ਜਿਹਨੇ ਆਪ ਲਿਖੀ ਹੋਵੇ, ਕੇਵਲ ਦਸਮ ਪਾਤਸ਼ਾਹ ਮਹਾਰਾਜ ਨੇ ਆਪਣੇ ਜੀਵਨ ਦੀ ਕਥਾ ਲਿਖੀ ਹੈ। ਇਸ ਵਾਸਤੇ ਹਜ਼ੂਰ ਕਹਿੰਦੇ ਉਹ ਹੇਮਕੁੰਟ ਨਿਸ਼ਾਨੀਆਂ ਵੀ ਦੱਸੀਆਂ ਹੈ, ਬਿਲਕੁਲ ਉਸੇ ਤਰ੍ਹਾਂ ਹੀ ਹੈ। ਸਪਤ ਸਰਿੰਗ ਸੋਭਤ ਹੈ ਤਾਂ ਸੱਤ ਸਰਿੰਗ ਚੋਟੀਆਂ ਨੇ ਉੱਚੀਆਂ ਸਾਧ ਸੰਗਤ ਜੀ। ਉੱਥੇ ਮਹਾਰਾਜ ਕਹਿੰਦੇ ਅਸੀਂ ਬਹੁਤ ਤਪੱਸਿਆ ਕੀਤੀ, ਜਿਹਦਾ ਜ਼ਿਕਰ ਕਵੀ ਸੰਤੋਖ ਸਿੰਘ ਜੀ ਕਰਦੇ ਹਨ। ਕਹਿੰਦੇ ਜੀ ਇਸ ਤਰ੍ਹਾਂ ਸੁੰਦਰ ਅਸਥਾਨ ਹੈ ਜਿੱਥੇ ਪਹਾੜੀਆਂ ਹਨ ਉੱਚੀਆਂ ਅਤੇ ਬੜੀ ਰਮਣੀਕ ਜਗ੍ਹਾ ਹੈ।
ਅਨਕ ਭਾਂਤ ਕੀ ਔਸ਼ਧ ਤਹਿਬਾ,
ਉੱਥੇ ਬਹੁਤ ਸਾਰੇ ਸਾਧ ਸੰਗਤ ਜੀ ਬੂਟੇ ਨੇ, ਦਰਖਤ ਨੇ ਅਤੇ ਬਹੁਤ ਸਾਰੀਆਂ ਜੜੀਆਂ ਬੂਟੀਆਂ ਵੀ ਲੱਗੀਆਂ ਹੋਈਆਂ ਹਨ।
ਸੁੰਦਰ ਥਲ ਜਹੈਂ ਅਨਕ ਪ੍ਰਕਾਰਾ,
ਅਨੇਕ ਪ੍ਰਕਾਰ ਦਾ ਸੁੰਦਰ ਥਾਂ ਹੈ ਉਹ ਦੇਖਣ ਵਾਸਤੇ।
ਤੁੰਗ ਸਤੰਡਲ ਪਾਂਤ ਉਦਾਰਾ,
ਤੋ ਉੱਚੀ ਜਗ੍ਹਾ ਹੈ, ਕਿਤੇ ਬੜੇ ਬੜੇ ਪਹਾੜ ਨੇ, ਪੱਥਰ ਨੇ ਸਾਧ ਸੰਗਤ ਜੀ ਇੱਦਾਂ ਦੇ ਨੇ ਜਿਹਦੇ ਉੱਤੇ ਚੜ੍ਹ ਕੇ ਬੈਠ ਕੇ ਤਪਸਵੀ ਤਪੱਸਿਆ ਕਰ ਸਕਦੇ ਨੇ, ਮਨ ਉਹਨਾਂ ਦੇ ਬੈਠਣ ਵਾਸਤੇ ਥੜੇ ਬਣੇ ਹੋਣ।
ਚਾਰੋਂ ਓਰ ਨੀਰ ਤੈਂ ਫਿਰ ਹੀ,
ਚਾਰੇ ਪਾਸੇ ਪਾਣੀ ਜਿਹੜਾ ਹੈ, ਪਾਣੀ ਦੀਆਂ ਧਾਰਾਂ ਚੱਲਦੀਆਂ ਹਨ।
ਹਰਿਆਵਲ ਸਭ ਥਲ ਮੈਂ ਹਰਹੀ,
ਸਾਰੇ ਪਾਸੇ ਹਰਿਆਵਲ ਤਾਂ ਹੈ, ਸਾਰੇ ਪਾਸੇ ਜਿਹੜਾ ਥੱਲੇ ਸਾਧ ਸੰਗਤ ਜੀ ਜੰਗਲ ਹੀ ਜੰਗਲ ਹੈ।
ਫੁੱਲਨ ਬਾਰੀ ਚੌਂ ਦਿਸ਼ਮਾਹੇ,
ਚਾਰੇ ਪਾਸੇ ਫੁੱਲਾਂ ਦੀਆਂ ਮਾਨੋ ਜਿਵੇਂ ਬਗੀਚੀ ਲੱਗੀ ਹੋਵੇ ਸਾਧ ਸੰਗਤ, ਇੱਦਾਂ ਸੋਹਣੇ ਸੋਹਣੇ ਫੁੱਲ ਖਿੜੇ ਹੋਏ ਹਨ।
ਰੰਗ ਰੰਗ ਕੇ ਵਿਗਸੇ ਤਾਹੇ,
ਰੰਗਾਂ ਰੰਗਾਂ ਦੇ ਫੁੱਲ ਹੈ, ਲਾਲ ਪੀਲੇ, ਇਸ ਤਰ੍ਹਾਂ ਸਾਧ ਸੰਗਤ ਰੰਗਾਂ ਰੰਗਾਂ ਦੇ ਫੁੱਲ ਵੀ ਖਿੜੇ ਹੋਏ ਹਨ।
ਮਹਾਂ ਸੁਗੰਧਤ ਭੌਰ ਗੁੰਜਾਰਤ,
ਬਹੁਤ ਸੁਗੰਧੀ ਵਾਲੇ ਨੇ ਅਤੇ ਭੌਰੇ ਜਿਹੜੇ ਨੇ ਉਹਦੇ 'ਤੇ ਭੌਰੇ ਆ ਕੇ ਸੁਗੰਧੀਆਂ ਲੈਂਦੇ ਹਨ, ਭੰਭਾਰਾਂ ਕਰਦੇ ਹਨ।
ਸੀਤਲ ਮੰਦ ਬਹਿਤ ਬਰ ਮਾਰਤ,
ਅਤੇ ਗੁਰਮੁਖੋ ਉੱਥੇ ਹਵਾ ਵਗਦੀ ਹੈ ਨਾ ਜਿਹੜੀ, ਸੀਤਲ ਹੈ ਬਹੁਤ, ਠੰਡੀ ਠੰਡੀ ਹਵਾ, ਬੜੀ ਹੌਲੀ ਹੌਲੀ, ਇਹ ਨਹੀਂ ਕਿ ਹਨੇਰੀ ਵਾਂਗੂ ਤੂਫਾਨ ਚੱਲਦਾ, ਨਹੀਂ, ਬਹੁਤ ਸਹਿਜੇ ਸਹਿਜੇ ਇੱਦਾਂ ਹਵਾ ਵਗਦੀ ਹੈ ਅਤੇ ਮਨ ਨੂੰ ਇੱਕਦਮ ਠੰਡ ਪੈ ਜਾਂਦੀ, ਸ਼ਾਂਤੀ ਆ ਜਾਂਦੀ ਹੈ।
ਪਿਖਤ ਬਿਲੋਚਨ ਆਨੰਦ ਦਾਨੀ,
ਅਤੇ ਇਸ ਤਰ੍ਹਾਂ ਸਾਧ ਸੰਗਤ ਜੀ ਆਨੰਦਦਾਇਕ ਇਹ ਮਾਹੌਲ ਹੈ, ਵੇਖਣ ਵਾਲਿਆਂ ਦਾ ਮਨ ਖਿੱਚਿਆ ਜਾਂਦਾ ਇੱਧਰ ਨੂੰ।
ਰਚਨਾ ਮਨੋਹਰ ਗੰਧਨ ਸਾਨੀ,
ਸੋ ਇਸ ਪ੍ਰਕਾਰ ਸੁਗੰਧੀ ਵਾਲੀ ਇਹ ਰਚਨਾ ਜਿਹੜੀ ਹੈ ਸਾਰੀ ਸੋਹਣੀ ਸਾਧ ਸੰਗਤ ਹਰਿਆਵਲਤਾ ਦੇ ਨਾਲ ਮਹਿਕ ਉੱਠੀ ਹੈ।
ਮਿਰਦਲ ਦਲਨ ਕੇ ਪਰੇ ਬਿਛਾਉਣੇ,
ਇਉਂ ਕੋਮਲ ਜਿਹੜੇ ਪੱਤੇ ਨੇ ਸਾਧ ਸੰਗਤ ਜੀ ਹੇਠਾਂ ਡਿੱਗੇ ਹੋਏ ਹੈ, ਅਤੇ ਕੁਝ ਹਰੇ ਪੱਤੇ ਨੇ, ਕੁਝ ਲਾਲ ਜਿੱਦਾਂ ਸੁੱਕ ਜਾਣ ਅਤੇ ਉਹਦਾ ਰੰਗ ਬਦਲ ਜਾਂਦਾ ਹੈ, ਉਹ ਥੱਲੇ ਡਿੱਗੇ ਹੋਏ ਨੇ ਬਹੁਤ ਸਾਰੇ ਪੱਤੇ। ਕਵੀ ਸੰਤੋਖ ਸਿੰਘ ਕਹਿੰਦੇ ਮਾਨੋ ਜਿੱਦਾਂ ਵਿਛਾਉਣਾ ਹੀ ਵਿਛਾਇਆ ਹੋਵੇ ਰੱਬ ਨੇ ਵੀ ਇਹਦੇ ਉੱਤੇ ਬਹਿ ਕੇ ਬੰਦਗੀ ਕਰੋ। ਬਹੁਤੇ ਪੱਤੇ ਜਦੋਂ ਸਾਧ ਸੰਗਤ ਹੇਠਾਂ ਡਿੱਗ ਜਾਂਦੇ ਨੇ ਨਾ, ਪੱਤਿਆਂ ਦਾ ਸਮੁਦਾਇ ਹੋ ਜਾਏ ਤਾਂ ਬਹੁਤ ਪੋਲੀ ਜਿਹੀ ਹੋ ਜਾਂਦੀ ਉਹ ਜਗ੍ਹਾ। ਇਸ ਤਰ੍ਹਾਂ ਸੋਹਣੀ ਜਿਹੜੀ ਜਗ੍ਹਾ ਬਣੀ ਹੈ ਮਾਨੋ ਭਗਤੀ ਕਰਨ ਵਾਸਤੇ ਰੱਬ ਨੇ ਵਿਛਾਉਣਾ ਵਿਛਾਇਆ ਹੈ।
ਰਕਤ ਵਰਨ ਕੇ ਦੀਖਤ ਲਾਉਣੇ,
ਰਕਤ ਵਰਨ ਦੇ ਲਾਲ ਲਾਲ ਰੰਗਾਂ ਦੇ ਪੱਤੇ ਨੇ ਅਤੇ ਲਾਉਣੇ ਚੌੜੇ ਚੌੜੇ ਹਨ।
ਫਲ ਮਦੁਰਾ ਬਹੁਤ ਸਵਾਦ ਵਿਸਾਲੇ,
ਬਹੁਤ ਸਾਰੇ ਦਰਖਤਾਂ ਨੂੰ ਫਲ ਲੱਗੇ ਹੋਏ ਨੇ ਅਤੇ ਕਵੀ ਸੰਤੋਖ ਸਿੰਘ ਕਹਿੰਦੇ ਬੜੇ ਹੀ ਸਵਾਦ ਹਨ ਅਤੇ ਇਹ ਅਨੁਭਵ ਕਰ ਰਹੇ ਨੇ ਕਵੀ ਸੰਤੋਖ ਸਿੰਘ ਜੀ। ਮਾਨੋ ਜਿਵੇਂ ਕਵੀ ਸੰਤੋਖ ਸਿੰਘ ਜੀ ਸਰੀਰ ਕਰਕੇ ਤਾਂ ਕੈਂਥਲ 'ਚ ਹੀ ਬੈਠੇ ਨੇ, ਕਿਉਂਕਿ ਰਹਿਣ ਵਾਲੇ ਉੱਥੋਂ ਦੇ ਸੀ ਨਾ, ਅਤੇ ਪਰ ਮਨ ਜਿਹੜਾ ਹੈ ਬਿਰਤੀ ਚਿੱਤ ਦੀ ਉਡਾਰੀ ਜਿਹੜੀ ਉਹ ਹੇਮਕੁੰਟ ਹੀ ਪਹੁੰਚ ਗਈ ਹੈ ਸਾਧ ਸੰਗਤ, ਤਾਂ ਹੀ ਇਹ ਸਾਰੀਆਂ ਗੱਲਾਂ ਲਿਖਣੀਆਂ ਜਿਹੜੀਆਂ ਨੇ ਇਹ ਹੋ ਸਕਦੀਆਂ ਨੇ, ਕਿਉਂਕਿ ਜਿੰਨਾ ਚਿਰ ਸੁਰਤ ਦਾ ਉੱਥੇ ਮੇਲ ਨਹੀਂ ਬਣਦਾ ਇੰਨਾ ਵਿਸਥਾਰ ਕੋਈ ਕਵੀ ਵੀ ਨਹੀਂ ਕਰ ਸਕਦਾ ਜੋ ਕਵੀ ਸੰਤੋਖ ਸਿੰਘ ਜੀ ਨੇ ਕੀਤਾ ਹੈ। ਇਸ ਵਾਸਤੇ ਕਹਿੰਦੇ ਨੇ ਕਿ ਇਉਂ ਬਹੁਤ ਸੁੰਦਰ ਜਿਹੜੀ ਉੱਥੋਂ ਦੀ ਰਚਨਾ ਹੈ, ਸੋਹਣੇ ਸੋਹਣੇ ਵਧੀਆ ਫਲ ਜਿਹੜੇ ਲੱਗੇ ਹਨ।
ਅਲ ਬਾਲਤ ਤਰ ਥਲ ਜਲ ਚਾਲੇ,
ਅਤੇ ਇਉਂ ਦਰਖਤ ਜਿਹੜੇ ਨੇ ਉਹਨਾਂ ਦੇ ਵੀ ਲਾਗੋਂ ਲਾਗੋਂ ਪਾਣੀ ਜਿਹੜਾ ਸਿਮਦਾ ਸਿਮਦਾ ਜਾਂਦਾ ਹੈ।
ਖੱਗ ਬ੍ਰਿਗ ਸੇਵਤ ਜਿਸ ਕੋ ਨੀਤਾ,
ਨੇਤਾ ਪ੍ਰਤੀ ਉੱਥੇ ਸਾਧ ਸੰਗਤ ਜੀ ਜਿਹੜੇ ਮਿਰਗ ਨੇ, ਹਿਰਨ, ਹਿਰਨਾਂ ਦੀ ਝੁੰਡ, ਬਹੁਤ ਸਾਰੇ ਪਸ਼ੂ ਪੰਛੀ ਜਿਹੜੇ ਨੇ ਉਹ ਵੀ ਉਡਾਰੀਆਂ ਲਾਉਂਦੇ ਹਨ।
ਸਰਬ ਜੰਤ ਤੇ ਭੈ ਸਭ ਬੀਤਾ,
ਸਾਰੇ ਜਿਤਨੇ ਵੀ ਜੀਵ ਜੰਤੂ ਨੇ, ਭਾਵੇਂ ਪੰਛੀ ਨੇ, ਭਾਵੇਂ ਉਹ ਜਾਨਵਰ ਨੇ, ਬਿਨਾਂ ਭੈ ਤੋਂ ਨੇ, ਜਿਵੇਂ ਕਿਸੇ ਦਾ ਡਰ ਹੀ ਨਾ ਹੋਵੇ ਕਿਸੇ ਪੰਛੀ ਨੂੰ ਵੀ, ਜਿਵੇਂ ਇੱਦਾਂ ਖੁੱਲ੍ਹੇ ਵਿਚਰਦੇ ਹਨ ਬਿਨਾਂ ਭੈ ਤੋਂ, ਬਿਨਾਂ ਡਰ ਤੋਂ, ਮਿਰਗ ਮਿਰਗਾਂ ਦੇ ਝੁੰਡ ਜਿਹੜੇ ਹੈ ਇਹ ਇੱਧਰ ਉੱਧਰ ਦੌੜਦੇ ਫਿਰਦੇ ਹਨ।
ਕਰਹਿ ਪਰਸ ਪਰ ਆਨੰਦ ਘਨੇਰਾ,
ਇਉਂ ਬਹੁਤ ਸਾਰਾ ਆਨੰਦ ਜਿਹੜਾ ਹੈ ਆਪਸ ਵਿੱਚ ਕਰਦੇ ਹਨ ਖੁਸ਼ੀਆਂ ਦੇ ਨਾਲ, ਕਿਸੇ ਨੂੰ ਡਰ ਨਹੀਂ, ਮਿਰਗ ਖੁੱਲ੍ਹੇ ਘੁੰਮ ਰਹੇ ਹੈ, ਬਹੁਤ ਸਾਰੇ ਹੋਰ ਪਸ਼ੂ ਵੀ ਜਿਹੜੇ ਨੇ ਉਹ ਮੌਜ ਨਾਲ ਉੱਥੇ ਸਾਧ ਸੰਗਤ ਘੁੰਮਦੇ ਹਨ, ਕੋਈ ਪੈ ਨਹੀਂ ਕਿਸੇ ਦਾ
ਪੈਰ ਵਿਸਾਰੋ ਆਪਸ ਕੀਰਾ।
ਕਵੀ ਸੰਤੋਖ ਸਿੰਘ ਕਹਿੰਦੇ ਮਾਨੋ ਇਹਨਾਂ ਦੇ ਅੰਦਰੋਂ ਬੈਰ ਜਿਹੜਾ ਹੈ ਨਾ, ਵਿਰੋਧ ਝਗੜਾ, ਉਹ ਅੰਦਰੋਂ ਜਿਵੇਂ ਮਿਟ ਹੀ ਗਿਆ ਹੋਵੇ ਨੇ। ਅਤੇ ਆਮ ਤੌਰ 'ਤੇ ਦੇਖਦੇ ਪਸ਼ੂ ਇੱਕ ਦੂਸਰੇ ਦਾ ਬੈਰੀ ਬਣਿਆ ਹੁੰਦਾ ਹੈ। ਕਵੀ ਸੰਤੋਖ ਸਿੰਘ ਕਹਿੰਦੇ ਪਰ ਇੱਥੋਂ ਦਾ ਮਾਹੌਲ ਹੀ ਪਤਾ ਨਹੀਂ ਕਿਹੋ ਜਿਹਾ ਹੈ, ਇੰਨੀ ਸ਼ਾਂਤੀ, ਇੰਨਾ ਆਨੰਦ, ਇੰਨਾ ਸੋਹਣਾ ਰਮਣੀਕ ਮਾਹੌਲ, ਪਸ਼ੂ ਪੰਛੀ ਆਜ਼ਾਦੀ ਨਾਲ ਵਿਚਰਦੇ ਹੈ, ਕੋਈ ਡਰ ਨਹੀਂ ਕਿਸੇ ਦਾ, ਇੱਕ ਦੂਸਰੇ ਨਾਲ ਕੋਈ ਝਗੜਾ ਨਹੀਂ, ਤੋ ਬਹੁਤ ਪ੍ਰੇਮ ਨਾਲ ਸਾਰੇ ਹੀ ਉੱਥੇ ਜੰਗਲ ਦੇ ਵਿੱਚ ਵਿਚਰ ਰਹੇ ਹਨ।
ਬ੍ਰਿਸ਼ਨ ਕੇ ਸੰਭੂ ਬਹੁਤ ਖੜੇ,
ਬਹੁਤ ਸਾਰੇ ਬ੍ਰਿਛ ਨੇ ਸਾਧ ਸੰਗਤ ਜੀ ਭਾਂਤ ਭਾਂਤ ਦੇ ਜਿਹੜੇ ਖੜੇ ਹਨ।
ਕਰ ਸਵਾਦ ਫਲ ਦਲ ਕਲ ਹਰੇ,
ਤੇ ਜਿਨ੍ਹਾਂ ਦੇ ਦਲ ਕਲ ਪੱਤੇ ਜਿਹੜੇ ਨੇ ਹਰੇ ਹਰੇ ਪੱਤੇ ਸੋਹਣੇ ਫੱਬ ਰਹੇ ਨੇ ਦਰਖਤਾਂ ਦੇ ਉੱਤੇ ਲੱਗੇ ਹੋਏ, ਤੇ ਬਹੁਤ ਫਲਾਂ ਦੇ ਨਾਲ ਪੂਰਤ ਹਨ।
ਸਾਲ ਸਰਲ ਬਦਰੀ ਕਚਨਾਲ,
ਸਾਧ ਸੰਗਤ ਤੇ ਸਾਰੇ ਹੁਣ ਨਾਮ ਹੀ ਨੇ, ਬਹੁਤ ਸਾਰੇ ਦਰਖਤਾਂ ਦੇ ਨਾਮ ਕਵੀ ਸੰਤੋਖ ਸਿੰਘ ਨੇ ਲਿਖੇ ਨੇ। ਅਤੇ ਇਸ ਵਾਸਤੇ ਇੱਕ ਇੱਕ ਆਪਾਂ ਨਹੀਂ ਵਾਚਣਾ, ਅਤੇ ਮੈਂ ਉਹ ਹੀ ਬੇਨਤੀ ਕਰ ਦੇਵਾਂ। ਕਵੀ ਜੀ ਕਹਿੰਦੇ ਜਿਸ ਤਰ੍ਹਾਂ ਨਾਰੀਅਲ ਦੇ, ਬੇਰੀ ਦੇ, ਹੋਰ ਫਲ ਜਿਹੜੇ ਜਿੰਨੇ ਵੀ ਨੇ ਸਾਰੇ ਹੀ ਇੱਥੇ ਮਿਲ ਜਾਂਦੇ ਹੈ, ਅਤੇ ਇਉਂ ਸਾਧ ਸੰਗਤ ਬਹੁਤ ਸਾਰੇ ਜਿਹੜੇ ਦਰਖਤ ਫਲਾਂ ਦੇ ਨਾਲ, ਕੋਈ ਫੁੱਲਾਂ ਦੇ ਨਾਲ, ਕੋਈ ਬੋੜ ਦਾ ਦਰਖਤ ਹੈ, ਪਿੱਪਲ ਦਾ ਦਰਖਤ ਹੈ, ਅਤੇ ਇਸ ਤਰ੍ਹਾਂ ਕੁਝ ਸੋਹਣੇ ਸੋਹਣੇ ਜਿਹੜੇ ਫੁੱਲ ਉੱਤੇ ਲੱਗੇ ਹੋਏ ਨੇ, ਮਿੱਠੇ ਮਿੱਠੇ ਫਲਾਂ ਵਾਲੇ ਸਾਰੇ, ਕਿਤੇ ਸੇਬ ਲੱਗਿਆ ਹੋਇਆ ਹੈ, ਕਿਤੇ ਕੁਝ ਲੱਗਿਆ ਹੋਇਆ ਹੈ, ਇਉਂ ਬਹੁਤ ਸਾਰੇ ਜਿਹੜੇ ਸਾਧ ਸੰਗਤ ਜੀ ਫਲ ਹਨ ਉਹ ਇਸ ਸਥਾਨ ਦੇ ਉੱਤੇ ਦਿਖਾਈ ਪੈਂਦੇ ਹਨ।
ਸਵਈਆ ਕੋਰਨ ਕੇ ਮੁਖ ਚੈ ਮੁਕਲੈ,
ਅਤੇ ਇਸ ਤਰੀਕੇ ਦੇ ਨਾਲ ਅਤੇ ਸਾਧ ਸੰਗਤ ਜਿੱਥੇ ਬਹੁਤ ਸਾਰੇ ਫਲ ਨੇ ਨਾ, ਜਿੱਥੇ ਬਹੁਤ ਸਾਰੇ ਦਰਖਤ ਨੇ, ਅਤੇ ਇਸ ਜੰਗਲ ਦੀ ਸੋਭਾ ਨੂੰ ਵਧਾਉਣ ਵਾਸਤੇ ਉੱਥੇ ਭਾਂਤ ਭਾਂਤ ਦੇ ਪੰਛੀ ਵੀ ਨੇ, ਜਿੱਥੇ ਕਦੇ ਕਿਧਰੇ ਕਾਂ ਬੋਲਦੇ ਨੇ, ਕਿਧਰੇ ਕਬੂਤਰ ਬੋਲਦੇ ਨੇ, ਕਿਧਰੇ ਮੋਰ ਪਹਿਲਾਂ ਪਾਉਂਦੇ ਹੈ, ਇਸੇ ਪ੍ਰਕਾਰ ਦੇ ਨਾਲ ਕਿਤੇ ਤੋਤੇ ਬੋਲਦੇ ਨੇ, ਸਾਧ ਸੰਗਤ ਉਡਾਰੀਆਂ ਲਾਉਂਦੇ, ਕਦੇ ਇੱਧਰ ਜਾਂਦੇ, ਕਦੇ ਉੱਧਰ ਜਾਂਦੇ, ਬਹੁਤ ਸਾਰੇ ਪੰਛੀ ਜਿਹੜੇ ਹਨ ਉਹ ਵੀ ਵਿਚਰਦੇ ਨੇ।
ਬਿਕਸੇ ਰੰਗ ਫੂਲ ਨਕੋਰਨ ਕੇ,
ਸੋ ਬਹੁਤ ਸੋਹਣੇ ਦਰਖਤਾਂ ਤੇ ਫੁੱਲ ਵੀ ਜਿਹੜੇ ਫੱਬਦੇ ਹਨ।
ਕੋਰਨ ਕੇ ਧਰਤਾ ਬਹੁ ਰਾਜਤ,
ਇਸ ਪ੍ਰਕਾਰ ਦੇ ਨਾਲ ਸਾਧ ਸੰਗਤ ਜੀ ਬਹੁਤ ਸਾਰੇ ਦਰਖਤ ਜਿਹੜੇ ਨੇ ਨਾ, ਵੱਖਰੇ ਵੱਖਰੇ ਫੁੱਲਾਂ ਦੇ, ਉਹ ਫੁੱਲ ਵੀ ਕਿੰਨੇ ਨੇ ਉਹ ਵੀ ਗਿਣ ਕੇ ਨਹੀਂ ਦੱਸੇ ਜਾ ਸਕਦੇ, ਵੀ ਕਿਹੜੀ ਕਿਹੜੀ ਜਾਤੀਆਂ ਦੇ ਨੇ, ਕਿਹੜੇ ਕਿਹੜੇ ਰੰਗਾਂ ਦੇ ਹਨ।
ਬਾਜਤ ਪਾਤ ਪਤੋਰਨ ਕੇ,
ਤੇ ਜਿਹੜੇ ਪੱਤੇ ਨੇ ਸਾਧ ਸੰਗਤ, ਜਦੋਂ ਮਿੱਠੀ ਮਿੱਠੀ ਹਵਾ ਚੱਲਦੀ ਨਾ, ਪੱਤੇ ਵੀ ਹਿਲਦੇ ਨੇ, ਉਹਨਾਂ ਦੀ ਵੀ ਆਵਾਜ਼ ਕੰਨਾਂ ਦੇ ਵਿੱਚ ਸੁਣਾਈ ਪੈਂਦੀ ਹੈ।
ਤੋਰਨ ਕੇ ਨਹਿ ਦਾਏ ਵੱਡ ਫਲ,
ਸੋ ਇਸ ਪ੍ਰਕਾਰ ਦੇ ਨਾਲ ਤੇ ਜਿਹੜੇ ਸਾਧ ਸੰਗਤ ਬਹੁਤ ਸਾਰੇ ਫਲਾਂ ਵਾਲੇ ਜਿਹੜੇ ਬੂਟੇ ਹਨ, ਅਤੇ ਬਹੁਤ ਤੋਰੀਆਂ ਲੱਗੀਆਂ ਹੋਈਆਂ, ਕਿਧਰੇ ਕੁਝ ਲੱਗਿਆ ਹੋਇਆ ਹੈ, ਇੱਦਾਂ ਲਟਕ ਰਹੇ ਨੇ ਥੱਲੇ ਨੂੰ, ਜਿਵੇਂ ਰੱਬ ਨੇ ਇਹ ਸਭ ਜਿਹੜੇ ਫਲ ਆਦਿਕ ਲਗਾਏ ਹੋਏ ਹਨ, ਇਹ ਜਿੰਨੇ ਵੀ ਇੱਥੇ ਭਗਤੀ ਕਰਨ ਵਾਲੇ ਨੇ ਉਹਨਾਂ ਦੇ ਵਾਸਤੇ ਸਾਧ ਸੰਗਤ ਇਹ ਫਲ ਲੱਗੇ ਹੋਏ ਹੈ, ਔਰ ਇਸੇ ਪ੍ਰਕਾਰ ਦੇ ਨਾਲ ਇਹ ਜਿਹੜੇ ਪੰਛੀ ਇੱਥੇ ਪਹਿਲਾਂ ਪਾ ਰਹੇ ਹਨ, ਸੋਹਣੇ ਲੱਗਦੇ ਹਨ, ਕਿਧਰੇ ਕੁੱਕੜ ਬੋਲਦਾ ਹੈ। ਕਵੀ ਸੰਤੋਖ ਸਿੰਘ ਕਹਿੰਦੇ ਨੇ ਇਸ ਤਰ੍ਹਾਂ ਬਹੁਤ ਸਾਰੇ ਪੰਛੀ ਜਿਹੜੇ ਹਨ, ਹੁਣ ਇੱਕ ਇੱਕ ਦਾ ਨਾਂ ਨਹੀਂ ਲਿਆ ਜਾ ਸਕਦਾ, ਸਾਧ ਸੰਗਤ ਕਥਾ ਲੰਬੀ ਹੋ ਜਾਏਗੀ, ਇਸ ਵਾਸਤੇ ਸੰਕੋਚ ਕੇ ਅੱਗੇ ਵੱਧ ਰਹੇ ਹਾਂ। ਅਤੇ ਕਹਿੰਦੇ ਇਉਂ ਬਹੁਤ ਸਾਰੇ ਪੰਛੀ, ਪਸ਼ੂ, ਇਹ ਸ਼ੇਰ ਆਦਿਕ ਵੀ ਜਿਹੜੇ ਵਿਚਰਦੇ ਹਨ, ਕੂਕਰ ਨੇ, ਗਾਵਾਂ ਨੇ, ਮੱਝਾਂ ਨੇ, ਸਾਧ ਸੰਗਤ ਜੀ ਬਿੱਲੀਆਂ ਆਦਿਕ ਵੀ ਉੱਥੇ ਫਿਰਦੀਆਂ ਹੈ, ਅਤੇ ਇਉਂ ਸਹਿ ਆਦਿਕ ਜਿਹੜੇ ਨੇ ਉਹ ਵੀ ਦੌੜੇ ਫਿਰਦੇ ਆ ਇੱਧਰ ਉੱਧਰ। ਇਸ ਪ੍ਰਕਾਰ ਦੇ ਨਾਲ ਵੱਖਰੇ ਵੱਖਰੇ ਪੰਛੀ, ਵੱਖਰੇ ਵੱਖਰੇ ਪਸ਼ੂ, ਬਹੁਤ ਸਾਰੇ ਦਰਖਤ ਨੇ ਫਲ ਫੁੱਲਾਂ ਦੇ ਨਾਲ ਪੂਰਤ ਹਨ, ਅਤੇ ਛੋਟੇ ਛੋਟੇ ਵੀ ਦਰਖਤ, ਅਤੇ ਲੰਬੇ ਲੰਬੇ ਦਰਖਤ ਜਿਹੜੇ ਹਨ ਬਹੁਤ ਉੱਚੀ ਉੱਚੀ, ਜਿਨ੍ਹਾਂ ਦੀਆਂ ਟਾਹਣੀਆਂ ਨੇ ਉਹ ਵੀ ਨੇ, ਛੋਟੇ ਛੋਟੇ ਬੂਟੇ ਨੇ, ਬੇਲਾਂ ਦੇ ਨਾਲ ਦਰਖਤ ਵੀ ਪੂਰਤ ਹੋਏ ਪਏ ਹੈ। ਇਉਂ ਸਾਧ ਸੰਗਤ ਜੀ ਸੋਭਾ ਬਣੀ ਹੋਈ ਹੈ ਇਸ ਅਸਥਾਨ ਦੀ।
ਸਵਈਆ ਛੰਦ ਅਨਕਰੀਤ ਕੇ ਮਨ ਤਪ ਤਾਪਤ,
ਉੱਥੇ ਬਹੁਤ ਤਰੀਕਿਆਂ ਦੇ ਮੁਨੀ ਜਿਹੜੇ ਨੇ ਤਪ ਤਾਪ ਰਹੇ ਨੇ, ਤਪੱਸਿਆ ਕਰ ਰਹੇ ਹਨ।
ਇੱਕ ਫਲ ਖਾਏ ਖਾਏ ਇੱਕ ਪਾਤ,
ਇੱਕ ਸਾਧ ਸੰਗਤ ਜੀ ਇਹੋ ਜਿਹੇ ਨੇ ਜਿਹੜੇ ਫਲ ਖਾ ਕੇ ਗੁਜ਼ਾਰਾ ਕਰਦੇ ਨੇ, ਇੱਕ ਉਹ ਵੀ ਨੇ ਜਿਹੜੇ ਪੱਤੇ ਹੀ ਖਾ ਕੇ ਗੁਜ਼ਾਰਾ ਕਰਦੇ ਹਨ।
ਜਲਹਾਰੀ ਤ੍ਰਿਣਹਾਰੀ ਕੇਤਕ,
ਕਿੰਨੇ ਕੁ ਨੇ ਜਿਹੜੇ ਪਾਣੀ ਪੀ ਕੇ ਗੁਜ਼ਾਰਾ ਕਹਿੰਦੇ, ਕਹਿੰਦੇ ਪੱਤੇ ਨਹੀਂ ਤੋੜਨੇ, ਇਹ ਇਹਨਾਂ 'ਚ ਵੀ ਜਾਨ ਹੈ। ਉਹ ਦੇਖ ਲਓ ਕਈਆਂ ਦੀ ਬਿਰਤੀ ਇਹੋ ਜਿਹੀ ਵੀ ਹੈ, ਉਹ ਪਾਣੀ ਪੀ ਕੇ ਹੀ ਸਾਰੀ ਜਾਂਦੇ ਨੇ। ਅਤੇ ਇਸ ਪ੍ਰਕਾਰ ਦੇ ਨਾਲ ਕਈ ਜਿਹੜੇ ਨੇ ਨਾ, ਉਹ ਸੁੱਕੇ ਪੱਤੇ ਜਿਹੜੇ ਹੇਠਾਂ ਡਿੱਗ ਜਾਂਦੇ ਨੇ, ਪੱਕ ਕੇ ਥੱਲੇ ਡਿੱਗ ਜਾਂਦੇ ਨੇ, ਉਹ ਚੁਣ ਚੁਣ ਕੇ ਸਾਧ ਸੰਗਤ ਉਹ ਹੀ ਖਾ ਕੇ ਗੁਜ਼ਾਰਾ ਕਰਦੇ ਨੇ, ਲੇਕਿਨ ਸਾਰੇ ਹੀ ਬੰਦਗੀ ਜੁੜੇ ਹਨ।
ਨਿਰਾਹਾਰ ਕੇਤਕ ਨਹਿ ਖਾਤ,
ਕਈ ਤਾਂ ਇਹੋ ਜਿਹੇ ਨੇ ਜਿਹੜੇ ਰੱਬ ਦੇ ਆਸਰੇ ਬੈਠੇ ਨੇ ਸਾਧ ਸੰਗਤ ਜੀ, ਨਿਰਾਹਾਰ ਉਹ ਬਿਲਕੁਲ ਪੌਣਹਾਰੀ, ਬਿਲਕੁਲ ਕੁਝ ਨਹੀਂ ਛਕਦੇ ਹਨ।
ਸ਼ੁਸ਼ਕ ਪੱਤਰ ਭਖਿਅਤ ਨਿਤ ਪ੍ਰਤ ਇੱਕ,
ਇੱਕ ਜਿਹੜੇ ਨੇ ਸੁੱਕੇ ਪੱਤੇ ਖਾਂਦੇ ਹਨ।
ਪੰਚਾਗਨ ਤੇ ਤਾਪਤ ਗਾਤ,
ਪੰਚ ਅਗਨੀਆਂ ਲਾ ਕੇ ਸਾਧ ਸੰਗਤ ਚਾਰ ਪਾਸੇ ਅੱਗ ਲਾ ਲੈਣੀ, ਧੂਣੇ ਲਾ ਲੈਣੇ, ਇਸ ਤਰ੍ਹਾਂ ਅੰਦਰ ਬਹਿ ਕੇ ਸਰੀਰ ਨੂੰ ਤਪਾਉਂਦੇ ਹਨ।
ਕੇਤਕ ਸਥੰਡਲ ਸਾਈਂ ਤਾਪਤ,
ਇਸ ਪ੍ਰਕਾਰ ਦੇ ਨਾਲ ਸਾਧ ਸੰਗਤ ਜੀ ਬੈਠ ਕੇ ਨਾ, ਕਈ ਜਿਹੜੇ ਨੇ ਬਹੁਤ ਕਠਿਨ ਤਪੱਸਿਆ, ਇੱਥੇ ਘੋਰ ਤਪੱਸਿਆ ਕਰ ਰਹੇ ਹਨ।
ਵਰਖਾ ਸੀਤ ਸਹਿ ਸਭ ਭਾਂਤ,
ਵਰਖਾ ਦੀ ਰੁੱਤ ਆਉਂਦੀ ਅਤੇ ਬਾਰਿਸ਼ ਬਹੁਤ ਆਉਂਦੀ ਹੈ, ਸੀਤ ਠੰਡ ਬੜੀ ਹੈ, ਇੱਥੇ ਸਾਧ ਸੰਗਤ ਤੋਂ ਆਪਣੇ ਸਰੀਰ 'ਤੇ ਬਰਦਾਸ਼ ਕਰਕੇ ਤਪੱਸਿਆ ਕਰ ਰਹੇ ਨੇ।
ਅਸਮ ਕੁੰਟ ਤਨ ਬਲ ਕਲ ਧਾਰੀ,
ਇਉਂ ਸਾਧ ਸੰਗਤ ਜੀ ਅਤੇ ਜਿਹੜੇ ਬਹੁਤ ਤਪੱਸਵੀ ਜਿਹੜੇ ਨੇ, ਕੋਈ ਦਰਖਤਾਂ ਨਾਲ ਉਲਟਾ ਲਟਕ ਰਿਹਾ ਹੈ, ਕੋਈ ਇੱਕ ਪੈਰ 'ਤੇ ਖੜ ਕੇ ਤਪੱਸਿਆ ਕਰ ਰਿਹਾ ਹੈ, ਬਹੁਤ ਭਾਂਤ ਭਾਂਤ ਦੇ ਜਿਹੜੇ ਤਪੱਸਵੀ ਹਨ।
ਊਰਧ ਪੱਗ ਕੇਤਕ ਲਟਕੰਤ,
ਊਰਧ ਕਹਿੰਦੇ ਨੇ ਪੁੱਠੇ ਪੁੱਠੇ ਹੋ ਕੇ ਲਟਕ ਰਹੇ ਹਨ।
ਜਲ ਸਾਈ ਇੱਕ ਵਿਚਰਿਤ ਨਿਤ ਪ੍ਰਤ,
ਇੱਕ ਜਿਹੜੇ ਨੇ ਜਲ ਦੇ 'ਚ ਖੜ ਕੇ, ਇੰਨੀ ਠੰਡ ਹੈ ਸਾਧ ਸੰਗਤ ਉੱਥੇ, ਜਿਹੜੇ ਹੇਮਕੁੰਡ ਸਾਹਿਬ ਦਰਸ਼ਨ ਕਰਨ ਗਏ ਉਹਨਾਂ ਨੂੰ ਪਤਾ ਹੈ ਉੱਥੇ ਜਿਹੜਾ ਕੁੰਡ ਹੈ ਜਿਹਦੇ 'ਚ ਸਰੋਵਰ 'ਚ ਨਹਾਉਂਦੇ ਹੈ ਸਾਧ ਸੰਗਤ, ਚੁੱਭੀ ਇੱਕ ਨਹੀਂ ਲਾਈ ਜਾਂਦੀ ਉਹਦੇ 'ਚ, ਇੰਨੀ ਇੰਨਾ ਠੰਡ ਹੈ ਉੱਥੇ, ਇੰਨੀ ਠੰਡੀ ਹੁੰਦੀ ਹੈ, ਇੰਨਾ ਜਲ ਨੀਰ ਜਿਹੜਾ ਬਰਫ ਹੀ ਹੈ ਨਿਰੀ, ਦੋ ਕੁ ਮਿੰਟ ਬਸ ਵੜ ਕੇ ਬਾਹਰ ਨਿਕਲ ਜਾਂਦੇ ਹੈ ਦੌੜ ਕੇ। ਪਰ ਇਹਨਾਂ ਕਿ ਤਪੱਸਵੀਆਂ ਨੇ ਕਿੰਨਾ ਹੱਟ ਧਾਰਿਆ ਹੋਇਆ ਹੈ ਸਾਧ ਸੰਗਤ, ਪਾਣੀ ਜਿਹੜਾ ਖੜਿਆ ਹੈ ਨਾ ਉਹਦੇ ਵਿੱਚ ਖੜ ਖੜ ਕੇ ਕਈ ਕਈ ਸਮਾਂ ਤਪੱਸਿਆ ਕਰਦੇ ਹਨ।
ਇੱਕ ਚਰਨ ਦੁਆ ਹਾਥ ਉਠੰਤ,
ਇੱਕ ਪੈਰ ਦੇ ਨਾਲ ਇੱਕ ਪੈਰ 'ਤੇ ਖੜ ਕੇ ਅਤੇ ਦੋਨੇ ਹੱਥ ਉਤਾਂਹ ਨੂੰ ਚੱਕ ਕੇ ਇਸ ਤਰ੍ਹਾਂ ਦੀ ਬੰਦਗੀ ਕਰ ਰਹੇ ਨੇ।
ਕੇਤਕ ਵਿੱਦਿਆ ਬ੍ਰਹਮ ਵਿਚਾਰਤ,
ਇਸ ਪ੍ਰਕਾਰ ਸਾਧ ਸੰਗਤ ਬ੍ਰਹਮ ਦੀ ਵਿੱਦਿਆ ਵਿਚਾਰ ਰਹੇ ਨੇ। ਕਈ ਤਾਂ ਇਹ ਤਪੱਸਿਆ ਬ੍ਰਹਮ ਦੇ ਵਿੱਚ ਲੀਨ ਹੋਣ ਵਾਸਤੇ ਹੈ, ਕੇਵਲ ਉੱਥੇ ਬਹਿ ਕੇ ਬਸ ਤਪੱਸਿਆ ਸਰੀਰ ਨੂੰ ਹੀ ਨਹੀਂ ਤਪਾ ਰਹੇ, ਬ੍ਰਹਮ ਦੇ ਵਿੱਚ ਜੁੜੇ ਹੋਏ ਨੇ, ਵਾਹਿਗੁਰੂ ਵਿੱਚ ਜੁੜੇ ਹੋਏ ਨੇ, ਸਿਮਨ ਭਜਨ ਵਿੱਚ ਜੁੜੇ ਹੋਏ ਹੈ, ਸਰੀਰ ਨੂੰ ਤਪਾ ਰਹੇ ਨੇ, ਇੱਕ ਰਸ ਤਪ ਕਰ ਰਹੇ ਨੇ ਅਤੇ ਨਾਲ ਬੰਦਗੀ ਕਰ ਰਹੇ ਹਨ।
ਸਮ ਸਰੂਪ ਸਭ ਬਿਖੈ ਲਖੰਤ,
ਸੋ ਇੱਕ ਸਮਾਨ ਜਿਹੜਾ ਵਾਹਿਗੁਰੂ ਸਰਬ ਮੇ ਰਵਿਆ ਹੋਇਆ ਹੈ ਉਹਦੇ ਸਰੂਪ ਦੇ ਵਿੱਚ ਅਭੇਦ ਹੋ ਰਹੇ ਹਨ।
ਸਭਤਾ ਤੇਜ ਹੁਥਾਸਨ ਜੈਸੋ,
ਸਾਧ ਸੰਗਤ ਇੰਨੀ ਬੰਦਗੀ ਕਰ ਰਹੇ ਨੇ, ਉਹਨਾਂ ਦੇ ਕੋਲ ਇੱਦਾਂ ਜਿਹੜੀ ਤੇਜ ਉਹਨਾਂ ਦੇ ਵਿੱਚੋਂ ਝਲਕਦੀ ਹੈ, ਜਿੱਦਾਂ ਸਾਧ ਸੰਗਤ ਜਿਹੜਾ ਇਹ ਸੂਰਜ ਹੈ, ਸੂਰਜ ਦੀ ਜਿਹੜੀ ਗਰਮੀ ਹੁੰਦੀ ਹੈ ਉਹ ਤਪਸ਼ ਜਿੱਦਾਂ ਉਹਦਾ ਸੇਕ ਲੱਗਦਾ ਨਾ, ਬੰਦਗੀ ਕਰ ਕਰਕੇ ਇੰਨਾ ਤੇਜ਼ ਇਹਨਾਂ ਦੇ ਮੱਥਿਆਂ 'ਤੇ ਚਮਕ ਰਿਹਾ ਹੈ, ਸਰੀਰ ਵਿੱਚੋਂ ਇੰਨੀ ਗਰਮੈਸ਼ ਨਿਕਲਦੀ ਹੈ, ਬੰਦਗੀ ਦਾ ਇਹ ਅਸਰ ਹੈ ਸਾਧ ਸੰਗਤ, ਜੇ ਨੇੜੇ ਕੋਈ ਜਾਂਦਾ ਉਹਦੇ ਵੀ ਸਰੀਰ ਨੂੰ ਮਹਿਸੂਸ ਹੁੰਦੀ ਹੈ, ਇਸ ਪ੍ਰਕਾਰ ਦੀ ਇਹ ਬੰਦਗੀ ਤਪੱਸਿਆ ਕਰ ਰਹੇ ਹਨ।
ਤਿਸ ਬਨ ਮਹਿ ਅਸ ਤਪੀ ਬਸੰਤ,
ਇੱਦਾਂ ਦੇ ਤਪੀਸਵਰ ਹਨ ਸਾਧ ਸੰਗਤ ਜੀ, ਇਸ ਬਨ ਦੇ ਵਿੱਚ, ਇਸ ਜੰਗਲ ਦੇ ਵਿੱਚ ਗੁਰੂ ਨਾਨਕ ਸੱਚੇ ਪਾਤਸ਼ਾਹ ਜੋ ਸੱਚਾ ਸੌਦਾ ਕੀਤਾ ਸੀ, ਤੁਹਾਨੂੰ ਪਤਾ ਹੋਵੇਗਾ ਜਿਹਨਾਂ ਇਤਿਹਾਸ ਸੁਣਿਆ ਜਾਂ ਪੜ੍ਹਿਆ ਹੋਵੇਗਾ, ਮਹਾਰਾਜ ਉੱਥੇ ਗਏ ਸੀ, ਉੱਥੇ ਜਿਹੜੇ ਮੁਨੀ ਬੈਠ ਕੇ ਤਪ ਕਰ ਰਹੇ ਸੀ ਬਿਲਕੁਲ ਇਹੋ ਜਿਹੇ ਹੀ ਸੀ ਉਹ। ਮਹਾਰਾਜ ਨੇ ਕਿਹਾ ਵੀ ਇਸ ਜਗ੍ਹਾ ਦੇ ਉੱਤੇ ਹੀ ਇਹਨਾਂ ਨੂੰ ਜੇ ਰਿਜਕ ਦਿੱਤਾ ਜਾਏ, ਰੋਟੀ ਦਿੱਤੀ, ਛਕਾਇਆ ਜਾਵੇ, ਇਹਨੂੰ ਚੰਗਾ ਸੌਦਾ ਨਹੀਂ ਹੋਵੇਗਾ, ਭਾਵੇਂ ਪਿਤਾ ਤੋਂ ਤਾੜਨਾ ਵੀ ਹੋ ਗਈ ਸੀ ਉਹਦੇ ਕਰਕੇ। ਉਹ ਬੰਦਗੀ ਜਿੱਦਾਂ ਦੀ ਉੱਥੇ ਕਰ ਰਹੇ ਸੀ ਨਾ ਉਹ ਮਹਾਤਮਾ ਬਹਿ ਕੇ, ਉਹੋ ਜਿਹੀ ਬਿਲਕੁਲ ਬੰਦਗੀ ਇੱਥੇ ਹੋ ਰਹੀ ਹੈ, ਇਹ ਕੋਈ ਪਖੰਡ ਨਹੀਂ ਕਰ ਰਹੇ ਬਹਿ ਕੇ, ਇਹ ਕੇਵਲ ਕੋਈ ਧੂਣੀਆਂ ਹੀ ਨਹੀਂ ਤਾਰੇ, ਇਹ ਵਾਹਿਗੁਰੂ ਦਾ ਸਿਮਰਨ ਕਰ ਰਹੇ ਨੇ, ਇੰਦਰੀਆਂ ਨੂੰ ਜੋੜ ਕੇ, ਮਨ ਨੂੰ ਇਕਾਗਰ ਕਰਕੇ, ਹੋਰ ਕਿਤੇ ਧਿਆਨ ਨਹੀਂ ਹੈ, ਬਿਲਕੁਲ ਵਾਹਿਗੁਰੂ 'ਚ ਜੁੜਿਆ ਹੋਇਆ ਹੈ। ਇਹੋ ਜਿਹੇ ਸਾਧ ਸੰਗਤ ਪੀਸ਼ਵਰ ਹਨ। ਇਹ ਤਪੱਸਿਆ ਹੋ ਰਹੀ ਹੈ ਹੇਮਕੁੰਡ ਸਾਹਿਬ ਦੇ ਉਹ ਅਸਥਾਨ 'ਤੇ। ਜਿਵੇਂ ਜਿਵੇਂ ਹੋਰ ਅੱਗੇ ਇਤਿਹਾਸ ਆਵੇਗਾ ਅਗਲੇ ਦੀਵਾਨ ਸਰਵਣ ਕਰਾਂਗੇ। ਗੁਰਮੁਖ ਪਿਆਰੇ ਸਿਮਰਨ ਕਰਵਾਉਣ ਵਾਲੇ ਵੀ ਗੁਰਮੁਖ ਪਹੁੰਚ ਚੁੱਕੇ ਹਨ। ਹੁਣ ਆਪ ਸੰਗਤਾਂ ਦੇ ਉਹ ਹਾਜ਼ਰ ਹੋ ਕੇ ਸਿਮਰਨ ਦੇ ਵਿੱਚ ਜੋੜਨਗੇ। ਆਓ ਸਾਧ ਸੰਗਤ ਜੀ, ਬੇਅੰਤ ਭੁੱਲਾਂ ਹੋਣੀਆਂ ਸੁਭਾਵਕ ਹਨ, ਸੋ ਰੋਮ ਰੋਮ ਕਰਕੇ ਬਖਸ਼ ਲੈਣਾ, ਅੱਗੇ ਤੋਂ ਸਮਤ ਬਖਸ਼ਿਸ਼ ਕਰਨੀ। ਜਿਵੇਂ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਇਹ ਕਥਾ ਨੂੰ ਜਿਵੇਂ ਕਵੀ ਰਾਜ ਸੰਤੋਖ ਸਿੰਘ ਜੀ ਵਰਣਨ ਕਰਨਗੇ, ਆਉਣ ਵਾਲੇ ਦੀਵਾਨ ਸਰਵਣ ਕਰਕੇ ਲਾਹਾ ਪ੍ਰਾਪਤ ਕਰਾਂਗੇ। ਸੋ ਭੁੱਲਾਂ ਚੁੱਕਾਂ ਦੀ ਖਿਮਾ, ਆਓ ਦੋ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ।
ਕੇਤਕ ਵਿਦਿਆ ਬ੍ਰਹਮ ਵਿਚਾਰਤ ਸਮ ਸਰੂਪ ਸਭ ਬਿਖੈ ਲਖੰਤ ਸਭਤਾ ਤੇਜ ਹੁਤਾਸਨ ਜੈਸੋ ਤਿਸ ਬਨ ਮੈਂ ਅਸ ਤਪੀ ਬਸੰਤ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ
ਵਾਹਿਗੁਰੂ ਜੀ ਕੀ ਫਤਿਹ।